बुद्धि तेरी शरण मेरे दीन दयाल सुख सागर मेरे गुरु गोपाल कर कृपा नानक गुण गावै रखो शर्म असाड़ी जीओ तेरे कमन कमन गुण कहे कहे गावा तू साहिब गुणी निधाना तुमरी महिमा वर्णन सको तू ठाकुर ऊच भगवान तेरे गुण बहुते मैं एक न जानिया मैं मूर्ख किस दी जय प्रणवत नानक सुन मेरे साहिबा डुबदा पत्थर लीजै सतगुरु पातशाह दी साची सवारी सतसंग जीओ सत्कार सहित फतेह प्रवान करो जी। वाहिगुरु जी का खालसा वाहिगुरु जी की फतेह। जीवन दे विच लक्ष्य दा पता होवे मनोरथ दा पता होवे यात्रा सफल हो सकती है पर मनुख नूं अपने लक्ष्य दा ही ना पता होवे मनोरथ दा ही ना पता होवे ते जिन्ना तुरेगा वो सारा व्यर्थ होवेगा। सच है मनुख दौड़ रहे है और इन्ना दौड़ रहे है कार वाले नालों चाहुंदा रिक्शे वाला मैं अगे लंघ जावां उदे नालों भी चाहुंदा ये खड़ा रहे पैदल चाहुंदा मैं सड़क पार कर जावां पर पुछया जाए जाना किथे गल्लां ते आकाश दियां करने आ पर तुरना ते अजे सानू धरती ते भी नहीं आउंदा बिल्कुल नहीं। दौड़ रहा है हर बंदा पर पुछिए जाना किथे पहुंचना किथे है मंजिल तेरी की है। एक छोटे जे बच्चे नूं भी पुछो स्कूल क्यों जाना है वो भी उत्तर दे देंदा है कि पढ़न वास्ते जाना पर बंदे तू संसार ते क्यों आ रहे हैं तेरे जीवन दा मनोरथ की है कोई पता नहीं। गुरु दसते ने कहंदे ने आ मैं तेनू दसा तू आया अकाल पुरख दा अनुभव करन वास्ते परमात्मा दा अनुभव करन वास्ते उस विच लीन होन वास्ते रब होन वास्ते लेकिन तू ते फिर पिछे जाके पशु बन रहे हैं। सुचेत हो जा जाग जा इस सब कुछ ताए कि सुता सुता ही आना है सुता सुता ही चला जाना है। तन जापद जागद अखा खुलिया ने बंदा तुरिया फिरद ये जागना नहीं। एक ड्राइवर ने दसिया कह लगा बहुत वारी एक्सीडेंट ता हो जाते ने दिमाग सुता होंदा ते अखां खुलियां होंदियां ने बंदा समझदा मैं जागदा ट्रक चलाई जांदा एक्सीडेंट हो जांदा। मन सुते नाल जो करांगे वो सारा ही गलत होवेगा। एक बार ਇੱਕ ਮਨੋਵਿਗਿਆਨੀ ਕੋਲ ਇੱਕ ਬਿਰਧ ਔਰਤ ਗਈ ਤੇ ਜਾ ਕੇ ਕਹਿਣ ਲੱਗੇ, ਪਤਾ ਨਹੀਂ ਮੇਰੇ ਘਰ ਕੋਈ ਭੂਤ ਆਇਆ, ਮੇਰੀਆਂ ਚੀਜ਼ਾਂ ਇੱਕ ਥਾਂ ਤੇ ਨਹੀਂ ਰਹਿੰਦੀਆਂ, ਰਾਤੀ ਸੌਣੀ ਆ ਸਵੇਰੇ ਕੋਈ ਵਸਤੂ ਕਿਤੇ ਪਈ ਹੁੰਦੀ, ਕੋਈ ਕਿਤੇ ਪਈ ਹੁੰਦੀ ਹੈ। ਉਹਨੇ ਇੱਕ ਢੰਗ ਦੱਸਿਆ, ਕਹਿਣ ਲੱਗਾ ਤੂੰ ਕਿੰਨੇ ਕੁ ਵਜੇ ਸੌਣੀ ਹੈ? ਕਹਿਣ ਲੱਗੇ ਲਗਭਗ 10 ਵਜੇ। ਅੱਜ 11 ਵਜੇ ਦਾ ਅਲਾਰਮ ਲਾਏ ਲਗਾਇਆ, ਕੋਈ ਪਰਿਣਾਮ ਨਹੀਂ ਹੋਇਆ। ਕਹਿਣ ਲੱਗਾ 12 ਵਜੇ ਦਾ ਲਗਾਈ, 1 ਵਜੇ ਦਾ ਲਗਾਈ। ਹੈਰਾਨ ਹੋਈ ਜਦੋਂ 1 ਵਜਿਆ ਉਹ ਉੱਠ ਕੇ ਤੁਰੀ ਫਿਰਦੀ ਸੀ ਨੀਂਦ ਵਿੱਚ, ਔਰ ਆਪਣੀਆਂ ਚੀਜ਼ਾਂ ਆਪੇ ਇੱਧਰ ਉੱਧਰ ਰੱਖ ਰਹੀ ਸੀ। ਪਤਾ ਲੱਗਿਆ ਕੋਈ ਨਹੀਂ ਆਉਂਦਾ, ਮੈਂ ਹੀ ਸੁੱਤੀ ਸੁੱਤੀ ਸਭ ਕੁਛ ਕਰੀ ਜਾ ਰਹੀ ਹਾਂ। ਬੰਦੇ ਨੂੰ ਕੋਈ ਪਤਾ ਨਹੀਂ ਜੀਵਨ ਵਿੱਚ ਕੀ ਹੋਇਆ, ਕਿਉਂਕਿ ਸੁੱਤਿਆਂ ਸੁੱਤਿਆਂ ਕੀਤਾ, ਜਾਗ ਕੇ ਨਹੀਂ ਕੀਤਾ। ਰਾਵਣ ਦਾ ਭਰਾ ਕੁੰਭਕਰਨ, ਉਸ ਦੇ ਬਾਰੇ ਐਸਾ ਪੜ੍ਹਦੇ ਹਾਂ ਕਿ ਉਹ ਬਹੁਤ ਲੰਬੀ ਨੀਂਦ ਸੌਂਦਾ ਸੀ, ਤੇ ਜੇ ਜ਼ਰੂਰਤ ਪੈ ਜਾਏ ਆ ਕੇ ਉਸ ਦੇ ਕੋਲ ਢੋਲ ਵਜਾਏ ਜਾਂਦੇ ਸਨ ਤੇ ਜਾਗਦਾ ਸੀ। ਪਰ ਮੈਂ ਕਹਿਣਾ ਜਾਗ ਤੇ ਜਾਂਦਾ ਸੀ, ਸਾਡੇ ਤੇ ਕਈ ਢੋਲ ਪਾਟ ਗਏ, ਕਈ ਤਬਲੇ ਪਾਟ ਗਏ, ਕਈ ਮਰਦੰਗ ਗਏ, ਕਈ ਢੋਲਕੀਆਂ ਗਈਆਂ, ਬੰਦਾ ਫੇਰ ਸੁੱਤੇ ਦਾ ਸੁੱਤਾ। ਸਾਹਿਬ ਕਹਿੰਦੇ ਨੇ ਜਾਗ ਲਿਹੋ ਰੇ ਮਨਾ, ਜਾਗ ਲਿਹੋ ਕਹਾਂ ਗਾਫਲ ਸੋਇਆ, ਜੋ ਤਾਂ ਨੇ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ। ਕੀ ਇਹ ਸੱਚ ਨਹੀਂ? ਅਨੇਕਾਂ ਦਾ ਸੰਸਕਾਰ ਕਰਕੇ ਬੰਦਾ ਤਾਂ ਵੀ ਨਹੀਂ ਜਾਗਿਆ। ਇਸ ਤੋਂ ਵੱਡੀ ਚੋਟ ਕੀ ਹੋ ਸਕਦੀ ਹੈ? ਤੁਰਿਆ ਫਿਰਦਾ ਇੱਕ ਬੰਦਾ ਸਾਹਮਣੇ ਮਰ ਗਿਆ, ਹੱਥੀ ਸੰਸਕਾਰ ਕਰ ਆਇਆ, ਮਾਤਾ ਪਿਤਾ ਦਾ ਕਰ ਆਇਆ, ਤਾਂ ਵੀ ਨਹੀਂ ਜਾਗਿਆ। ਫਰੀਦਾ ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਨਿਓ ਤੈਂ ਪਾਸੋਂ ਲੱਧ ਗਏ, ਤੂੰ ਅਜੇ ਨਾ ਪਤੀਨੋ ਹੋਏ, ਅਜੇ ਤੇਰੀ ਤਸੱਲੀ ਨਹੀਂ ਹੋਈ। ਕਾਲੀ ਹੂੰ ਫੁਨ ਧੌਲੇ ਆਏ, ਬਿਨ ਨਾਵੇਂ ਪਥ ਗਿਆ ਗਵਾਏ। ਇਹ ਸਰੀਰ ਕਿੰਨੀ ਵਾਰੀ ਤੇਰਾ ਬਦਲ ਗਿਆ, ਤਬਦੀਲ ਹੋਇਆ, ਤੂੰ ਅਜੇ ਨਹੀਂ ਜਾਗਿਆ, ਸੁਚੇਤ ਨਹੀਂ ਹੋਇਆ। ਜਾਗ ਰੇ ਮਨ ਜਾਗਣ ਹਾਰੇ, ਤੂੰ ਜਾਗ ਸਕਦਾ, ਸੁਚੇਤ ਹੋ ਸਕਦਾ, ਨਹੀਂ ਤੇ ਗੁਰੂ ਕਹਿੰਦੇ ਹੀ ਨਾ। ਪਾਤਸ਼ਾਹ ਕਹਿੰਦੇ ਨੇ ਸੁਚੇਤ ਹੋ ਜਾ, ਬੀਤ ਜੈ ਹੈ, ਬੀਤ ਜੈ ਹੈ ਜਨਮ ਅਕਾਜ ਰੇ। ਨਿਸ ਦਿਨ ਸੁਣ ਕੇ ਪੁਰਾਣ, ਨਿਸ ਦਿਨ ਸੁਣ ਕੇ ਪੁਰਾਣ, ਸਮਝਤ ਨਹਿ ਰੇ ਅਜਾਣ, ਕਾਲ ਤਉ ਪਹੁੰਚਿਓ ਆਣ, ਕਹਾਂ ਜੈ ਹੈ ਭਾਜ ਰੇ। ਕਿੱਥੇ ਭੱਜ ਕੇ ਜਾਵੇਂਗਾ, ਕਾਲ ਤੇ ਆ ਗਏ ਹੈ। ਕਹਿੰਦਾ ਵੇਦ ਬੜੇ ਚੰਗੇ ਨੇ, ਪਰ ਚੰਗੇ ਤਾਂ ਨੇ ਜੇ ਤੂੰ ਜਾਗ ਜਾਏ, ਸੁਚੇਤ ਹੋ ਜਾਏ। ਜਾਗ ਰੇ ਮਨ ਜਾਗਣ ਹਾਰੇ, ਬਿਨ ਹਰੇ ਅਵਰ ਨਾਵਸ ਕਾਮਾ, ਪ੍ਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੁਛ ਵੀ ਕੰਮ ਆਉਣ ਵਾਲਾ ਨਹੀਂ। ਝੂਠਾ ਮੋਹ, ਇਹ ਮੋਹ ਝੂਠਾ ਹੈ। ਜਿਸ ਨੀਂਦ ਵਿੱਚ ਤੂੰ ਸੁੱਤਾ, ਮੋਹ ਦੀ ਨੀਂਦ ਵਿੱਚ, ਮਿਥਿਆ ਪਸਾਰੇ, ਇਹ ਪਸਾਰੇ ਜਿੰਨੇ ਨੇ ਸਾਰੇ ਮਿਥਿਆ ਨੇ। ਜਪਾਨ ਵਿੱਚ ਕਦੀ ਧਿਆਨ ਸਿਖਾਇਆ ਜਾਂਦਾ ਸੀ ਸ਼ਸਤਰ ਦੇ ਮਾਧਿਅਮ ਨਾਲ। ਆਇਆ ਇੱਕ ਨੌਜਵਾਨ ਤੇ ਮੁਰਸ਼ਦ ਨੇ, ਗੁਰੂ ਨੇ ਕਿਹਾ ਤੂੰ ਧਿਆਨ ਲਈ ਬੈਠ, ਮੈਂ ਪਿੱਛੋਂ ਆਵਾਂਗਾ ਔਰ ਡੰਡਾ ਮਾਰਾਂਗਾ, ਜੇ ਤੂੰ ਹੱਥ ਖੜਾ ਕਰ ਦਿੱਤਾ ਤੇ ਨਹੀਂ ਮਾਰਾਂਗਾ, ਨਾ ਕੀਤਾ ਤੇ ਮਾਰਾਂਗਾ। ਉਹ ਡੰਡੇ ਕਈ ਵਾਰੀ ਵੱਜ ਗਏ, ਫਿਰ ਸੁਚੇਤ ਹੋ ਗਿਆ, ਪੈਰਾਂ ਦੀ ਆਹਟ ਆਏ ਤੇ ਉਹ ਹੱਥ ਖੜਾ ਕਰ ਦੇਵੇ ਕਿ ਮੁਆਫ ਕਰਨਾ, ਡੰਡਾ ਨਾ ਮਾਰਨਾ। ਕਹਿਣ ਲੱਗਾ ਹੁਣ ਸੁੱਤਿਆਂ ਮਾਰਾਂਗਾ, ਹੁਣ ਮੁਸ਼ਕਲ ਹੋ ਗਈ, ਇਹ ਹੱਦ ਹੋ ਗਈ। ਜਾਗਦਿਆਂ ਤੇ ਹੱਥ ਖੜਾ ਕਰਦਾ ਸਾਨੂੰ, ਸੁੱਤਿਆਂ ਕੀ ਕਰਾਂ? ਬੜੇ ਡੰਡੇ ਵੱਜੇ ਪਰ ਸੁੱਤਿਆਂ ਵੀ ਸੁਚੇਤ ਹੋ ਗਿਆ। ਹੁਣ ਮੁਰਸ਼ਦ ਨੇ ਕਿਹਾ ਮੈਂ ਤਲਵਾਰ ਲੈ ਕੇ ਆਵਾਂਗਾ, ਤਲਵਾਰ ਮਾਰਾਂਗਾ। ਉਹ ਕਹਿਣ ਲੱਗਾ ਡੰਡੇ ਦੀ ਤੇ ਖੈਰ ਸੀ, ਤਲਵਾਰ ਨਾਲ ਤੇ ਕੱਟਿਆ ਜਾਵਾਂਗਾ। ਲੇਕਿਨ ਡੰਡੇ ਤੇ ਕਈ ਵੱਜ ਗਏ ਸਨ, ਤਲਵਾਰ ਇੱਕ ਵਾਰੀ ਵੀ ਨਹੀਂ ਵੱਜੀ। ਸੁਚੇਤ ਹੋ ਗਿਆ। ਸੁਚੇਤ ਕਿਵੇਂ ਹੋਵੇ? ਮੈਂ ਰਾਜੇ ਜਨਕ ਦਾ ਹਾਲ ਪੜ ਰਿਹਾ ਸਾਂ, ਜਿਸ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਇਆ। ਜਨਕ ਜਨਕ ਬੈਠੇ ਸਿੰਘਾਸਨ, ਨੌ ਮੁਨੀ ਧੂਰ ਲੈ ਲਾਵੇ ਗੋ, ਜੂਠਣ ਜੂਠ ਪਈ ਸਿਰ ਉੱਪਰ, ਖਿਨ ਮਨੁਆ ਤਿਲ ਨਾ ਡੁਲਾਵੇ ਗੋ। ਬੜਾ ਗੁਮਾਨ ਸੀ ਸੁਖਦੇਵ ਨੂੰ, ਬਿਆਸ ਰਿਸ਼ੀ ਦੇ ਪੁੱਤਰ ਨੂੰ। ਇਹਦਾ ਨਾਮ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ, ਸੁਖਦੇਵ। ਪਰੀਖਤ ਗੁਣ ਰਵੈ ਗੌਤਮ ਰਿਖ ਜਸ ਗਾਇਓ। ਤਪਦਾ ਜਪਦਾ ਗੁਮਾਨ ਸੀ ਤੇ ਉਹਨਾਂ ਕਿਹਾ ਤੇਰਾ ਗੁਮਾਨ ਤੋੜੇਗਾ ਜਨਕ, ਉਸ ਦੇ ਕੋਲ ਜਾ। ਭੇਜਿਆ ਤੇ ਕਹਿਣ ਲੱਗਾ ਐਸ਼ੋ ਇਸ਼ਰਤ ਵਿੱਚ ਮਸਰੂਫ ਹੈ ਬੰਦਾ, ਮੈਂ ਤਿਆਗੀ ਬੰਦਾ, ਮੈਂ ਸਾਧੂ ਬੰਦਾ, ਇਹ ਮੇਰਾ ਗੁਮਾਨ ਕੀ ਤੋੜੇਗਾ? ਇਹ ਤੇ ਆਪ ਹੀ ਕੁਛ ਨਹੀਂ। ਉਹਨਾਂ ਕੌਤਕ ਰਜਾ ਦਿੱਤਾ, ਆਇਆ ਦਰਬਾਨ, ਰਾਜਮਹਿਲ ਨੂੰ ਅੱਗ ਲੱਗ ਗਈ। ਇਹ ਦੌੜ ਕੇ ਜਲਿਆ, ਕਹਿਣ ਲੱਗੇ ਰਿਸ਼ੀ ਜੀ ਕਿੱਧਰ? ਕਹਿਣ ਲੱਗਾ ਬਾਹਰ ਲੰਗੋਟੀ ਟੰਗ ਆਇਆ ਕੁਪੀਨ, ਕਿਤੇ ਸੜ ਨਾ ਜਾਏ। ਕਹਿਣ ਲੱਗਾ ਇਹਨੂੰ ਧੱਕੇ ਮਾਰ ਕੇ ਬਾਹਰ ਕੱਢ ਦਿਓ। ਤੇ ਗੱਲ ਕਹੀ ਰਿਸ਼ੀ, ਬੰਧਨ ਵਾਸਤੇ ਮਹੱਲ ਨਹੀਂ ਚਾਹੀਦਾ, ਲੰਗੋਟੀ ਕਾਫੀ ਹੈ। ਲੰਗੋਟੀ ਦਾ ਤੈਨੂੰ ਬੰਧਨ ਹੋ ਗਿਆ, ਤੂੰ ਤੇ ਕਹਿ ਰਿਹਾ ਸਾਂ ਜਨਕ ਰਾਜਾ ਬੰਧਨ ਵਿੱਚ ਹੈ। ਨਿਰਾਸ਼ ਹੋ ਕੇ ਰੋਂਦਾ ਬਾਪ ਪਾਸ ਗਿਆ, ਉਹਨੇ ਕਿਹਾ ਫਿਰ ਜਾ। ਉੱਥੇ ਬੈਠਾ ਜਨਕ ਰਾਜਾ ਰਿਸ਼ੀਆਂ ਦੇ ਜੂਠੇ ਬਰਤਨ ਮਾਂਜ ਕੇ, ਜਿੱਥੇ ਜੂਠ ਆਪ ਸੁੱਟਦਾ ਸੀ ਇਹਦੇ ਸਿਰ ਚ ਪਈ, ਪਰ ਬੈਠਾ ਰਿਹਾ। ਅਖੀਰ ਵੇਖਿਆ ਬੈਠਾ, ਬੁਲਾ ਲਿਆ, ਕਹਿਣ ਲੱਗੇ ਆਖਰੀ ਇਮਤਿਹਾਨ ਹੈ, ਜੇਕਰ ਤੂੰ ਫੇਲ ਹੋ ਗਿਆ ਤੇ ਇਸ ਤੋਂ ਬਾਅਦ ਇੱਥੇ ਤੇਰਾ ਕੋਈ ਥਾਂ ਨਹੀਂ। ਉਹਨੇ ਪਤਾ ਕੀ ਕੀਤਾ? ਹੱਥ ਤੇ ਰੱਖ ਦਿੱਤਾ ਥਾਲ ਤੇ ਤੇਲ ਨਾਲ ਭਰ ਦਿੱਤਾ। ਕਹਿਣ ਲੱਗੇ ਨਗਰ ਦਾ ਚੱਕਰ ਲਗਾ ਕੇ ਆ, ਜੇ ਤੇਲ ਰੁੜ ਗਿਆ ਤੇ ਤੈਨੂੰ ਇੱਥੇ ਕੋਈ ਥਾਂ ਨਹੀਂ। ਕਮਾਲ ਹੈ ਕਿ ਆਸੇ ਪਾਸੇ ਰੰਗ ਤਮਾਸ਼ੇ ਬੜੇ, ਲੇਕਿਨ ਧਿਆਨ ਉਹਦਾ ਤੇਲ ਵਿੱਚ। ਕਦਮ ਕਦਮ ਸੰਭਾਲ ਕੇ ਰੱਖਦਾ, ਤੇਲ ਨਹੀਂ ਰੁੜਨ ਦਿੱਤਾ। ਕਹਿਣ ਲੱਗੇ ਕੁਛ ਲੱਭਾ? ਕਹਿਣ ਲੱਗਾ ਲੱਭ ਗਿਆ, ਮਨ ਜਾਗ ਗਿਆ, ਮਨ ਸੁਚੇਤ ਹੋ ਗਿਆ, ਇਕਾਗਰਤਾ ਆ ਗਈ ਹੈ। ਮੈਂ ਆਪ ਨੂੰ ਬੇਨਤੀ ਕਰਾਂ, ਉਹਨੇ ਤੇ ਤੇਲ ਬਚਾਇਆ, ਅਸੀਂ ਅੰਮ੍ਰਿਤ ਬਚਾਉਣਾ। ਗੁਰੂ ਨੇ ਅੰਮ੍ਰਿਤ ਹੱਥਾਂ ਤੇ ਕਿਉਂ ਦਿੱਤਾ? ਹੱਥ ਤੇ ਹੱਥ ਰੱਖ। ਕਦੀ ਖਿਆਲ ਕੀਤਾ ਕਿ ਗੁਰੂ ਨੇ ਅੰਮ੍ਰਿਤ ਹੱਥਾਂ ਤੇ ਕਿਉਂ ਦਿੱਤਾ? ਉਹਨਾਂ ਕਿਹਾ ਇਹਨੂੰ ਸਾਂਭਣਾ ਆਉਂਦਾ ਕਿ ਨਹੀਂ ਆਉਂਦਾ, ਥੱਲੇ ਨਾ ਗਿਰਨ ਦੇ ਮੀਂਹ। ਕਰ ਮੈਂ ਅੰਮ੍ਰਿਤ ਆਨ ਨਿਸਾਰਿਓ, ਖਿਸਰ ਗਇਓ ਭੂਮ ਪਰ ਡਾਰਿਓ। ਲੈ ਇਹਨੂੰ ਛਕ ਲੈ, ਇਹਨੂੰ ਸਾਂਭ ਕੇ ਰੱਖਣਾ ਜ਼ਿੰਦਗੀ ਭਰ। ਕੁਰੈਤ ਹੋਈ ਤੇ ਅੰਮ੍ਰਿਤ ਤੇਰਾ ਰੁੜ ਗਿਆ। ਜੀਵਨ ਵਿੱਚ ਜੀਵਨ ਭਰ ਇਕਾਗਰ ਰਹਿਣਾ, ਸੁਚੇਤ ਹੋ ਕੇ ਰਹਿਣਾ, ਤਾਂ ਕਿ ਅੰਮ੍ਰਿਤ ਸਾਂਭਿਆ ਰਹੇ। ਇਹ ਤੂੰ ਸੰਭਾਲ ਕਰਨੀ ਹੈ, ਇਹ ਹੁਣ ਹੋਵੇਗੀ ਤਾਂ। ਆਸਾ ਮਹਿਲਾ ਪੰਜਵਾਂ, ਸਤਿਗੁਰ ਆਪਣਾ ਸਦਾ ਸਦਾ ਸਮਾਰੇ। ਆਪਣੇ ਸਤਿਗੁਰੂ ਨੂੰ ਸਦਾ ਸਦਾ ਚੇਤੇ ਰੱਖ। ਗੁਰੂ ਗੁਰੂ ਜਪ ਮੀਤ ਹਮਾਰੇ, ਮੁਖ ਉਜਲ ਹੋਵੇ ਦਰਬਾਰੇ। ਸਦਾ ਹੀ ਗੁਰੂ ਨੂੰ ਯਾਦ ਰੱਖ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛੁਡਾਈ। ਗੁਰ ਮੇਰੇ ਸੰਗ ਸਦਾ ਹੈ ਨਾਲ ਹੈ। ਜੇ ਗੁਰੂ ਨਾਲ ਹੈ, ਇਹ ਤੇ ਅਸੀਂ ਧਿਆਨ ਕਰ ਲੈਂਦੇ ਹਾਂ ਕਿ ਗੁਰੂ ਸਹਾਇਤਾ ਕਰੇਗਾ, ਕਿ ਗੁਰੂ ਮੇਰੇ ਅੰਗ ਸੰਗ ਸਹਾਇਤਾ ਕਰੇਗਾ। ਪਰ ਦੂਸਰਾ ਖਿਆਲ ਵੀ ਕਰਨਾ ਹੈ ਕਿ ਗੁਰੂ ਮੇਰੇ ਅਵਗਣ ਵੀ ਵੇਖਦਾ ਪਿਆ, ਜੇ ਅੰਗ ਸੰਗ ਹੈ ਗੁਰੂ ਫਿਰ ਮੈਂ ਕੋਈ ਅਵਗਣ ਵੀ ਨਾ ਕਰਾਂ, ਕਿਉਂਕਿ ਵੇਖਦਾ ਪਿਆ ਸਹਾਇਤਾ ਤੇ ਕਰੇਗਾ ਪਰ ਮੇਰੀ ਬੁਰਿਆਈ ਵੀ ਵੇਖਦਾ ਹੈ, ਮੇਰਾ ਅਵਗਣ ਵੀ ਵੇਖਦਾ, ਉਹਨੂੰ ਯਾਦ ਰੱਖਣਾ ਉਹ ਨਾਲ ਹੈ, ਅੰਗ ਸੰਗ ਹੈ, ਸਤਿਗੁਰ ਆਪਣਾ ਸਦਾ ਸਦਾ ਸਮਾਰੇ, ਗੁਰ ਕੇ ਚਰਨ ਕੇ ਸੰਗ ਚਾਰੇ। ਇਹ ਬਚਨ ਬੜਾ ਧਿਆਨ ਦੇਣ ਯੋਗ ਹੈ। ਗੁਰੂ ਰਾਮਦਾਸ ਜੀ ਦੇ ਕੋਲ ਆਏ ਬਾਬਾ ਸ੍ਰੀ ਚੰਦਰ ਤੇ ਬਾਬਾ ਸ੍ਰੀ ਚੰਦਰ ਦੀ ਦਾੜੀ ਚਿੱਤਰਕਾਰਾਂ ਵਿਖਾਈ ਨਹੀਂ, ਹੋ ਸਕਦਾ ਆਈ ਨਾ ਹੋਵੇ। ਤੇ ਗੁਰੂ ਰਾਮਦਾਸ ਜੀ ਦਾ ਦਾੜਾ ਬਹੁਤ ਹੀ ਲੰਬਾ ਸੀ ਗੁਰ ਵਿਅਕਤੀਆਂ ਚੋਂ, ਤੇ ਕਹਿਣ ਲੱਗੇ ਐਸਾ ਦਾੜਾ ਕੈਸ ਵਧਾਇਓ, ਕਿਵੇਂ ਵਧਾਇਆ? ਤੇ ਉਹਨਾਂ ਨੇ ਕਿਹਾ ਤੁਹਾਡੇ ਵਰਗੇ ਮਹਾਂਪੁਰਖਾਂ ਦੇ ਚਰਨ ਝਾੜਨ ਵਾਸਤੇ। ਹੁਣ ਪ੍ਰਸ਼ਨ ਇੱਕ ਹੈ ਕਿ ਕੀ ਉਹਨਾਂ ਚਰਨ ਅੱਗੇ ਕਰ ਦਿੱਤੇ, ਕਿ ਦਾੜੇ ਨਾਲ ਚਰਨ ਝਾੜੇ? ਨਹੀਂ, ਇੱਕ ਭਾਵਨਾ ਹੀ ਹੈ, ਇੱਕ ਨਿਮਰਤਾ ਹੈ, ਇੱਕ ਪਿਆਰ ਹੈ। ਗੁਰੂ ਦੇ ਚਰਨ ਕੇਸਾਂ ਨਾਲ ਚਾਰ, ਇਹਦਾ ਭਾਵ ਕੀ ਹੈ? ਐਸੇ ਬਚਨ ਹੋਰ ਵੀ ਨੇ, ਸਤਿਗੁਰ ਕੇ ਚਰਨ ਧੋਏ ਧੋਏ ਪੀਵਾਂ, ਗੁਰੂ ਨਾਨਕ ਜਪ ਜਪ ਸਦ ਜੀਵਾਂ। ਇਹ ਨਿਮਰਤਾ ਨਾਲ ਸਤਿਗੁਰੂ ਦੇ ਦਰ ਤੇ ਹਮੇਸ਼ਾ ਪਿਆਰ ਰਹੇ, ਇਹ ਹੈ ਕੇਸਾਂ ਨਾਲ ਕੇਸਾਂ ਸੰਗ ਚਰਨ ਝਾੜਨੇ, ਸਦਾ ਵਾਸਤੇ ਗੁਰੂ ਨੂੰ ਚੇਤੇ ਰੱਖੇ, ਯਾਦ ਰੱਖੇ, ਕਦੀ ਨਾ ਭੁਲਾਏ ਗੁਰੂ ਮੇਰੇ ਨਾਲ ਹੈ। ਗੁਰੂ ਨੇ ਬੜੀ ਕਿਰਪਾ ਕੀਤੀ ਕਿ ਜੇ ਤੂੰ ਭੁੱਲ ਵੀ ਜਾਏ ਤੇ ਮੈਂ ਤੈਨੂੰ ਨਿਸ਼ਾਨੀਆਂ ਦੇਣਾ, ਜਿਨ੍ਹਾਂ ਨੂੰ ਵੇਖੇਗਾ ਯਾਦ ਆ ਜਾਏਗਾ। ਇੱਕ ਨਹੀਂ, ਦੋ ਨਹੀਂ, ਬੜੀਆਂ ਨਿਸ਼ਾਨੀਆਂ ਦਿੱਤੀਆਂ। ਆਪ ਨੂੰ ਪਤਾ ਅਨਪੜ੍ਹਤਾ ਬੜੀ ਸੀ, ਤੇ ਜਦੋਂ ਕਿਸੇ ਸ਼ਹਿਰ ਜਾਣਾ, ਕੋਈ ਸਮਾਨ ਸੌਦੇ ਲਿਆਉਣੇ ਨੇ, ਪਰਨੇ ਨੂੰ ਗੰਢਾਂ ਦੇ ਲੈਣੀ, ਇਹ ਗੰਢ ਜਿਹੜੀ ਹੈ ਹਲਦੀ ਦੀ, ਇਹ ਗੰਢ ਖੰਡ ਦੀ, ਇਹ ਗੰਢ ਨਮਕ ਦੀ, ਇਹ ਗੰਢ ਘਿਓ ਦੀ, ਕੋਈ ਭੁੱਲ ਨਾ ਜਾਏ ਸੌਦਾ, ਯਾਦ ਰਹੇ। ਗੁਰੂ ਨੇ ਤੇ ਬੜੀਆਂ ਨਿਸ਼ਾਨੀਆਂ ਦਿੱਤੀਆਂ। ਨਿਸ਼ਾਨ ਸਾਹਿਬ ਗੁਰਦੁਆਰੇ ਦੇ ਬਾਹਰ ਦਿੱਤਾ, ਵੇਖੇ ਤੇ ਤੈਨੂੰ ਗੁਰੂ ਯਾਦ ਆ ਜਾਏ। ਗੁਰਦੁਆਰਾ ਦਿੱਤਾ, ਵੇਖੇ ਤੇ ਤੈਨੂੰ ਯਾਦ ਆ ਜਾਏ। ਖੁਦ ਤੈਨੂੰ ਕੁਕਾਰ ਦਿੱਤੇ, ਵੇਖੇ ਕੜਾ, ਹੁਣ ਹੱਥ ਵੱਲ ਤੇ ਵੇਖੇਗਾ ਹੀ ਨਾ, ਵੇਖੇ ਕੜਾ ਤੇ ਗੁਰੂ ਯਾਦ ਆ ਜਾਏ। ਮੈਂ ਕਹਿੰਦਾ ਉਹ ਕੀ ਸਿੱਖ ਹੋਇਆ ਕੜਾ ਵੇਖ ਕੇ ਵੀ ਗੁਰੂ ਯਾਦ ਨਾ ਆਵੇ? ਵੇਖੇ ਆਪਣੇ ਕੇਸ ਤੇ ਗੁਰੂ ਯਾਦ ਆ ਜਾਏ, ਵੇਖੇ ਕਿਰਪਾਨ ਗੁਰੂ ਯਾਦ ਆ ਜਾਏ, ਇਹ ਵੇਖੇ ਕਕਾਰ ਗੁਰੂ ਯਾਦ ਆ ਜਾਏ। ਉਹਨਾਂ ਨੇ ਬਾਹਰੋਂ ਵੀ ਤੈਨੂੰ ਯਾਦਾਂ ਦਿੱਤੀਆਂ, ਅੰਦਰੋਂ ਵੀ ਸ਼ਬਦ ਤੇਰੇ ਅੰਦਰ ਹੋਵੇ ਤੈਨੂੰ ਗੁਰੂ ਯਾਦ ਆਵੇ, ਬਾਹਰੋਂ ਕੁਕਾਰ ਵੇਖੇ ਗੁਰੂ ਯਾਦ ਆਵੇ, ਨਿਸ਼ਾਨ ਸਾਹਿਬ ਦੇ ਦੀਦਾਰ ਕਰੇ ਗੁਰੂ ਯਾਦ ਆ ਜਾਏ। ਸਤਿਗੁਰ ਆਪਣਾ ਸਦਾ ਸਦਾ ਸਮਾਰੇ, ਗੁਰ ਕੇ ਚਰਨ ਕੇਸ ਸੰਗ ਚਾਰੇ। ਸਭ ਤੋਂ ਪਹਿਲਾਂ ਆਪਣੇ ਆਪ ਵਿੱਚੋਂ ਯਾਦ ਆਏ, ਬਾਹਰੋਂ ਬਾਹਰੋਂ ਇਹਨਾਂ ਵੇਖਦਾ ਰਹੀ, ਤੇਰੇ ਅੰਦਰ ਵੀ ਵਸਦਾ, ਇਸੇ ਲਈ ਤੇਰੇ ਅੰਗ ਸੰਗੋ ਨਿਸ਼ਾਨੀਆਂ ਦੇ ਦਿੱਤੀਆਂ। ਜਾਗ ਰੇ ਮਨ ਜਾਗਣ ਹਾਰੇ, ਜਾਗਣ ਵਾਲੇ ਮਨ ਜਾਗ ਜਾ। ਅੰਮ੍ਰਿਤ ਵੇਲੇ ਸਰੀਰ ਉੱਠ ਪਿਆ, ਮਨ ਸੁੱਤਾ ਰਿਹਾ ਤੇ ਅਸਲ ਕਾਰਜ ਨਹੀਂ ਹੋਵੇਗਾ। ਸਰੀਰ ਜਾਗ ਜਾਏ, ਪਾਣੀ ਸਰੀਰ ਤੇ ਪਾ ਲਈਏ, ਮਨ ਮੈਲਾ ਹੀ ਰਹਿ ਜਾਏ। ਮਨ ਦਾ ਵੀ ਤੇ ਇਸ਼ਨਾਨ ਕਰਨਾ ਹੈ ਨਾ, ਮਨ ਨੂੰ ਵੀ ਧੋਣਾ ਹੈ। ਮਨ ਧੋਵੋ ਕਹਿ ਦਿੱਤਾ, ਇਸੇ ਲਈ ਕਿ ਹੱਥ ਹੀ ਨਾ ਧੋਵੋ, ਮੇਰਾ ਮੂੰਹ ਹੀ ਨਾ ਧੋ ਲਵੋ, ਪੈਰ ਹੀ ਨਾ ਧੋ ਲਓ, ਤਨ ਹੀ ਨਾ ਧੋ ਲਓ, ਮਨ ਵੀ ਧੋਵੋ। ਮਨ ਧੋਵੋ ਸ਼ਬਦ ਲਾਗੋ, ਹਰ ਸਿਓ ਰਹੋ ਚਿੱਤ ਲਾਏ, ਮਨ ਨੂੰ ਵੀ ਧੋਵੋ, ਮਨ ਦਾ ਇਸ਼ਨਾਨ ਕਰੋ, ਪਹਿਲੇ ਮਨ ਨੂੰ ਜਗਾ ਲਓ, ਸਿਮਰ 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 ਗੁਰ ਆਪਣਾ ਸੋਇਆ ਮਨ ਜਾਗਾ ਸੁੱਤੇ ਹੋਏ ਮਨ ਨੂੰ ਮੈਂ ਜਗਾਉਂਦਾ ਹਾਂ ਇਸ ਮਨ ਨੂੰ ਕਹਿੰਦਾ ਹਾਂ ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਚਤਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰੇ ਆ ਮਨ ਦਾ ਇੱਕ ਸੁਭਾਵ ਹੈ ਬੱਚੇ ਘਰਾਂ ਚ ਨੇ ਤੇ ਸਾਰਿਆਂ ਦਾ ਸਾਡਾ ਅਨੁਭਵ ਹੋਵੇਗਾ ਕਈ ਵਾਰੀ ਐਸਾ ਨਹੀਂ ਹੁੰਦਾ ਬੱਚੇ ਨੂੰ ਜਗਾਉਣਾ ਤੇ ਸੁੱਤਾ ਸੁੱਤਾ ਹੀ ਉਹ ਕਹਿੰਦਾ ਮੈਂ ਉੱਠ ਪਿਆ ਸੁੱਤਾ ਸੁੱਤਾ ਹੀ ਕਹਿੰਦਾ ਜਾ ਰਿਹਾ ਸਕੂਲ ਸੁੱਤਾ ਸੁੱਤਾ ਹੀ ਗੱਲਾਂ ਕਰੀ ਜਾਂਦਾ ਜਾਗਿਆ ਨਹੀਂ ਹੁੰਦਾ ਸੁੱਤਾ ਹੀ ਕਹਿੰਦਾ ਜਾਗ ਇਹ ਮਨ ਵੀ ਇਸੇ ਤਰ੍ਹਾਂ ਕਹਿੰਦਾ ਜਾਗਿਆ ਨਹੀਂ ਵੇਖਣਾ ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਚਤਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਹਨੇ ਇਹ ਪਰਮ ਪੁਲਾਇਆ ਹੇ ਮੇਰੇ ਮਨ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲ ਹੈ ਸਾਥ ਤੇਰਾ ਚੱਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੋਲੈ ਨਾ ਕੀਚੈ ਜਿਤਅੰਤ ਪਛੋਤਾਈਐ ਮਨ ਨੂੰ ਕੁਛ ਵਿਦਵਾਨਾਂ ਘੋੜੇ ਨਾਲ ਤਸ਼ਵੀਰ ਦਿੱਤੀ ਹੈ ਉਹ ਕਹਿੰਦੇ ਨੇ ਕੁਛ ਘੋੜੇ ਐਸੇ ਨੇ ਕਿ ਮਾਲਕ ਇਸ਼ਾਰਾ ਕਰਦਾ ਤੁਰ ਪੈਂਦੇ ਇਸੇ ਤਰ੍ਹਾਂ ਰੱਬ ਦੇ ਪਿਆਰੇ ਇਸ਼ਾਰਾ ਕਰਦੇ ਨੇ ਚੱਲ ਮਨ ਗੁਰਦੁਆਰੇ ਚੱਲੀਏ ਮਨ ਤਿਆਰ ਹੋ ਪਿਆ ਇਸ਼ਾਰੇ ਨਾਲ ਕਿ ਹਾਂ ਚੱਲੀਏ ਤਨ ਦੇ ਨਾਲ ਮਨ ਵੀ ਚੱਲ ਪਿਆ ਕਿ ਚੱਲੀਏ ਮਨ ਉੱਠ ਸਿਮਰਨ ਕਰ ਮਨ ਨਾਲ ਚੱਲ ਪਿਆ ਮਨ ਬਾਣੀ ਪੜ ਚੱਲ ਪਿਆ ਮੇਰੇ ਮਨ ਸੇਵਾ ਕਰ ਚੱਲ ਪਿਆ ਘੋੜੇ ਨੇ ਇਸ਼ਾਰੇ ਨਾਲ ਚੱਲਦੇ ਨੇ ਦੂਸਰੇ ਮਾਲਕ ਕੋਰਾ ਵਿਖਾਉਂਦਾ ਛੜੀ ਵਿਖਾਉਂਦਾ ਤਾਂ ਚੱਲਦੇ ਨੇ ਤੇ ਤੀਸਰੇ ਉਹਨੇ ਛੜੀ ਮਾਰਦਾ ਤਾਂ ਚੱਲਦੇ ਨੇ ਤੇ ਚੌਥੇ ਉਹਨੇ ਕਿ ਮਾਰ ਮਾਰ ਕੇ ਹਾਰ ਹੋ ਜਾਂਦਾ ਉਹ ਪਿੱਛੇ ਤੇ ਜਾਂਦੇ ਨੇ ਅੱਗੇ ਨਹੀਂ ਜਾਂਦੇ ਮਨ ਦੀ ਇਹ ਹਾਲਤ ਹੈ ਕਬੀਰ ਸਾਹਿਬ ਕਹਿੰਦੇ ਨੇ ਦੇ ਮੁਹਾਰ ਲਗਾਮ ਪਹਿਰਾਵਾਂ ਸਗਲ ਤਜ਼ੀਨ ਗਗਨ ਦੌਰਾਵਾਂ ਆਪਣੇ ਵਿਚਾਰ ਅਸਵਾਰੀ ਕੀਜੈ ਮੈਂ ਆਪਣੇ ਵਿਚਾਰ ਦਾ ਗੁਲਾਮ ਨਹੀਂ ਮਨ ਦਾ ਗੁਲਾਮ ਨਹੀਂ ਮਾਲਕ ਹਾਂ ਮੈਂ ਤੇ ਅਸਵਾਰੀ ਕਰਨਾ ਆਪਣੇ ਵਿਚਾਰ ਅਸਵਾਰੀ ਕੀਜੈ ਸਹਿਜ ਕੇ ਪਾਵੜੇ ਸਹਿਜ ਦੀਆਂ ਰਕਾਬਾਂ ਪੱਗ ਤਰ ਲੀਜੈ ਚੱਲ ਰੇ ਬੈਕੁੰਠ ਤੁਝੇ ਲੈ ਤਾਰ ਚੱਲ ਮਨ ਸਤ ਸੰਗ ਸਰੋਵਰ ਵਿੱਚ ਤੈਨੂੰ ਤਾਰੀਆਂ ਲਵਾਵਾਂ ਤਨ ਦਾ ਇਸ਼ਨਾਨ ਹੋ ਗਿਆ ਮਨ ਦਾ ਵੀ ਇਸ਼ਨਾਨ ਹੋਵੇ ਆ ਤੈਨੂੰ ਤਾਰੀਆਂ ਲਵਾਵਾਂ ਤੇਰਾ ਇਸ਼ਨਾਨ ਕਰਾਂ ਚੱਲ ਰੇ ਬੈਕੁੰਠ ਆ ਬੈਕੁੰਠ ਵਿੱਚ ਤੈਨੂੰ ਲੈ ਚੱਲਾਂ ਬੈਕੁੰਠ ਹੈ ਗੁਰੂ ਕੀ ਸੰਗਤ ਤਹਾਂ ਬੈਕੁੰਠ ਜਾਂ ਕੀਰਤਨ ਤੇਰਾ ਤੂੰ ਆਪੇ ਸ਼ਰਧਾਲਾ ਹੈ ਕਹੋ ਕਬੀਰ ਕਹੀਏ ਕਾਹੇ ਸਾਧ ਸੰਗਤ ਬੈਕੁੰਠ ਆਏ ਚੱਲ ਰੇ ਬੈਕੁੰਠ ਤੁਝੇ ਲੈ ਤਾਰੋ ਤੇ ਜੇ ਅੜੀ ਕਰੇਗਾ ਅਵੇਖ ਚਾਬਕ ਹਿੱਚੇ ਤਾਂ ਪ੍ਰੇਮ ਕੇ ਚਾਬਕ ਮਾਰੋ ਤੈਨੂੰ ਪ੍ਰੇਮ ਦੇ ਚਾਬਕ ਮਾਰਾਂਗਾ ਕਹਿਤ ਕਬੀਰ ਭਲੇ ਅਸਵਾਰਾ ਬੇਦ ਕਤੇਵ ਤੇ ਰਹਿ ਨਰਾਰਾ ਵਿਚਾਰਾਂ ਦੇ ਮਾਲਕ ਹੋਣਾ ਹੀ ਗੁਰਮੁਖ ਬਣਨਾ ਗੁਲਾਮ ਤੇ ਬੰਦਾ ਹੈ ਮੈਂ ਇੱਕ ਛੋਟੀ ਜਿਹੀ ਉਦਾਹਰਨ ਤੁਹਾਡੇ ਸਾਹਮਣੇ ਰੱਖਾਂ ਅੰਦਾਜ਼ਾ ਤੁਸੀਂ ਆਪ ਲਾ ਲੈਣਾ ਛੋਟੀ ਜਿਹੀ ਵਿਚਾਰ ਕੋਈ ਹੋਵੇ ਨਾ ਉਹਨੂੰ ਮਨ ਚੋਂ ਕੱਢਣਾ ਚਾਹੀਏ ਤੇ ਨਿਕਲਦੀ ਨਹੀਂ ਬਿਲਕੁਲ ਨਹੀਂ ਨਿਕਲਦੀ ਇੰਨਾ ਹੀ ਕੋਈ ਕਹਿ ਜਾਏ ਨਾ ਇੱਕ ਬੜੀ ਜ਼ਰੂਰੀ ਗੱਲ ਤੈਨੂੰ ਦੱਸਣੀ ਸੀ ਅੱਜ ਨਹੀਂ ਚਲੋ ਫਿਰ ਦੱਸ ਦਿਆਂਗਾ ਤੁਸੀਂ ਨਹੀਂ ਸੌਂ ਸਕਣਾ ਉਹਦੇ ਮਗਰ ਜਾਵਾਂਗੇ ਕਹਾਂਗੇ ਦੱਸੋ ਕਿਹੜੀ ਗੱਲ ਹੈ ਭਾਵੇਂ ਕੱਖ ਵੀ ਨਾ ਗੱਲ ਹੀ ਕੋਈ ਨਾ ਹੋਵੇ ਵਿਚਾਰ ਮਨ ਚੋਂ ਨਿਕਲਦੀ ਨਹੀਂ ਬਿਲਕੁਲ ਨਹੀਂ ਤੇ ਜੇ ਬੰਦਾ ਵਿਚਾਰਾਂ ਦਾ ਮਾਲਕ ਹੋਵੇਗਾ ਆਖੇਗਾ ਕੋਈ ਨਹੀਂ ਜਦੋਂ ਦੱਸਣੀ ਦੱਸੀ ਉਸ ਨੂੰ ਕੁਛ ਵੀ ਨਹੀਂ ਹੋਵੇਗਾ ਕਿਉਂਕਿ ਉਹ ਵਿਚਾਰਾਂ ਦਾ ਗੁਲਾਮ ਨਹੀਂ ਵਿਚਾਰਾਂ ਦਾ ਮਾਲਕ ਹੈ ਵਿਚਾਰਾਂ ਤੇ ਇੱਥੇ ਤੱਕ ਖਿੱਚਦੀਆਂ ਨੇ, ਬੰਦੇ ਨੂੰ ਇਹਨਾਂ ਨੇ ਗੁਲਾਮ ਬਣਾਇਆ। ਜੇਕਰ ਮਨ ਸੁਚੇਤ ਹੋਵੇ, ਮਨ ਦਾ ਮਾਲਕ ਹੋਵੇ, ਮਨ ਜਾਗਿਆ ਹੋਵੇ। ਸਤਿਗੁਰੂ ਹਰਿਰਾਜ ਸਾਹਿਬ ਜੀ ਨੇ ਇੱਕ ਬਚਨ ਕਿਹਾ ਸੀ, ਉਹ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਨੇ ਲਿਖਿਆ ਕਿ ਸਿੱਖਾਂ ਪੁੱਛਿਆ, ਦਾਤਾ ਬੰਦਾ ਸੁੱਤਾ ਹੋਵੇ ਤੇ 5 ਸਾਲ ਦੇ ਬੱਚੇ ਨੂੰ ਪੁੱਛੋ ਤੇਰਾ ਪਿਤਾ ਸੁੱਤਾ ਕਿ ਜਾਗਦਾ, ਉਹ ਆ ਕੇ ਤੁਹਾਨੂੰ ਦੱਸੇਗਾ ਜੀ ਸੁੱਤੇ ਨੇ ਪਿਤਾ ਜੀ, ਜਾਂ ਦੱਸੇਗਾ ਜਾਗਦੇ ਨੇ। ਤੇ ਮਨ ਮਹਾਰਾਜ ਜੀ ਸੁੱਤਾ ਹੋਵੇ ਜਾਂ ਜਾਗਦਾ ਹੋਵੇ ਇਹਦਾ ਕਿਵੇਂ ਪਤਾ ਲੱਗੇ? ਹੁਣ ਜੇ ਪੁੱਛਿਆ ਜਾਏ ਬੇਟਾ ਤੇਰੇ ਪਿਤਾ ਦਾ ਮਨ ਸੁੱਤਾ ਹੈ ਕਿ ਜਾਗਦਾ, ਉਹ ਬੱਚਾ ਕੀ ਦੱਸੇਗਾ? ਉਹ ਕਹੇਗਾ ਪਤਾ ਨਹੀਂ। ਹਾਂ, ਪਿਤਾ ਦਾ ਤਨ ਜਾਗਦਾ ਕਿ ਸੁੱਤਾ ਇਹ ਤੇ ਉਹ ਦੱਸ ਦੇਗਾ, ਪਰ ਮਨ ਉਸਦਾ ਸੁੱਤਾ ਹੈ ਕਿ ਜਾਗਦਾ ਇਹ ਨਹੀਂ ਪਤਾ। ਸਾਹਿਬ ਕਹਿਣ ਲੱਗੇ, ਹਾਂ ਮਨ ਜਾਗੇ ਕਿ ਇਹ ਨਿਸ਼ਾਨੀ, ਇਹ ਨਿਸ਼ਾਨੀ ਅੱਜ ਅਸੀਂ ਯਾਦ ਕਰ ਲਈਏ ਕਿ ਜਾਗੇ ਮਨ ਦੀ ਨਿਸ਼ਾਨੀ ਕੀ ਹੈ। ਮਨ ਜਾਗੇ ਕਿ ਇਹ ਨਿਸ਼ਾਨੀ, ਤਾਂ ਉਰ ਮਿੱਠੀ ਲੱਗੇ ਬਾਣੀ, ਉਸ ਵੇਲੇ ਬਾਣੀ ਮਿੱਠੀ ਲੱਗੇਗੀ। ਸ਼ਕਤੀ ਕੰਮ ਛੱਡ ਕੇ ਵੀ ਬੰਦਾ ਬਾਣੀ ਸੁਣਨ ਵਾਸਤੇ ਬੈਠ ਜਾਏਗਾ, ਬਾਣੀ ਨਾਲ ਪਿਆਰ ਬਣ ਜਾਏਗਾ। ਅਸੀਂ ਦੁਨਿਆਵੀ ਪਿਆਰਾਂ ਦੀਆਂ ਤੇ ਕਹਾਣੀਆਂ ਪਾਉਂਦੇ ਹਾਂ। ਭਾਈ ਗੁਰਦਾਸ ਜੀ ਨੇ ਵਾਰਾਂ ਵਿੱਚੋਂ ਲਿਖ ਕੇ ਉਹ ਕਹਿੰਦੇ ਨੇ, ਗੁਰਸਿੱਖਾਂ ਦੀ ਪ੍ਰੀਤੀ ਹੈ ਸਤਿਗੁਰੂ ਦੇ ਸ਼ਬਦ ਨਾਲ, ਇਹਨਾਂ ਦਾ ਪਿਆਰ ਹੈ ਸ਼ਬਦ ਨਾਲ। ਗੁਰਸਿੱਖ ਆਸ਼ਿਕ ਸ਼ਬਦ ਤੇ, ਕੁੱਤਿਆਂ ਦਾ ਪੜਕੁੱਤਾ ਪਾਣਾ ਸ਼ਬਦ ਦੇ ਆਸ਼ਿਕ ਨੇ। ਗੁਰੂ ਦੀ ਗਲੀ ਵਿੱਚੋਂ ਕੋਈ ਕੁੱਤਾ ਲੰਘ ਜਾਏ, ਗੁਰੂ ਕਾ ਕੂਕਰ ਉਸਦਾ ਵੀ ਸਤਿਕਾਰ ਹੈ। ਪਾਏ ਸਗ ਬੋ ਸੀਧਾ ਮਜਨੂ, ਖਲਕ ਗੁਫਤਾ ਈ ਚ ਸੋਧ, ਈ ਸਗੈ ਦਰ ਕੂਆ ਲਾਲਾ ਗਾਹੇ ਗਾਹੇ ਰਫਤਾ ਬੋਧ। ਭਾਈ ਨੰਦ ਲਾਲ ਜੀ ਨੂੰ ਕਿਸੇ ਪੁੱਛਿਆ, ਤੁਹਾਡਾ ਬੜਾ ਸਨਮਾਨ, ਕਹਿਣ ਲੱਗੇ ਮੇਰਾ ਨਹੀਂ। ਵੇਖੋ ਇੱਕ ਕੁੱਤੇ ਦੇ ਪੈਰ ਚੁੰਮਦਾ ਮਜਨੂ, ਕਿਸੇ ਪੁੱਛਿਆ ਇਹ ਕੀ ਕਰ ਰਹੇ ਹੈ, ਕਹਿਣ ਲੱਗਾ ਲੈਲਿਆਂ ਦੀ ਗਲੀ ਚੋਂ ਲੰਘਦਾ ਹੈ। ਕਹਿਣ ਲੱਗਾ ਮੈਂ ਸਿਰ ਗੁਰੂ ਦਾ ਕੂਕਰ ਹਾਂ, ਗੁਰੂ ਦੀ ਗਲੀ ਵਿੱਚੋਂ ਲੰਘਣਾ, ਬਸ ਇੰਨੀ ਗੱਲ ਹੈ। ਗੁਰੂ ਦੇ ਸ਼ਬਦ ਦਾ ਸਤਿਕਾਰ ਹੈ, ਗੁਰੂ ਦੇ ਸ਼ਬਦ ਨਾਲ ਸਿੱਖ ਦਾ ਪਿਆਰ ਹੈ, ਬਾਣੀ ਨਾਲ ਪਿਆਰ ਹੈ, ਗੁਰੂ ਦਾ ਵੀ ਪਿਆਰ ਹੈ। ਹੈਰਾਨ ਹੋ ਜਾਓਗੇ, ਗੁਰੂ ਅਰਜਨ ਦੇਵ ਜੀ ਨੇ ਸੰਸਾਰ ਦੀ ਕਿਸੇ ਵਸਤੂ ਨੂੰ ਆਪਣਾ ਨਹੀਂ ਆਖਿਆ, ਨਾ ਪਰਿਵਾਰ ਨੂੰ, ਨਾ ਧਨ ਨੂੰ, ਨਾ ਘਰ ਨੂੰ, ਇੱਕ ਚੀਜ਼ ਨੂੰ ਆਪਣੀ ਆਖਿਆ, ਬਾਣੀ ਨੂੰ। ਕਹਿੰਦੇ ਨੇ ਹਮਾਰੀ, ਇਹ ਹੈ ਸਾਡੀ ਨਾਲ ਨਿਭਣ ਵਾਲੀ, ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨਾ ਮਨ ਤੇ ਟਾਰੀ ਰੇ। ਅੱਖ ਚਮਕਣ ਜਿੰਨਾ ਸਮਾਂ ਗੁਰੂ ਨੇ ਬਾਣੀ ਨੂੰ ਨਹੀਂ ਭੁਲਾਇਆ। ਇਹਦਾ ਭਾਵ ਇੱਕ ਚੀਜ਼ ਹੀ ਯਾਦ ਰਹਿ ਸਕਦੀ ਹੈ, ਦੋ ਇਕੱਠੀਆਂ ਨਹੀਂ। ਤੁਸੀਂ ਧਿਆਨ ਨਾਲ ਵੇਖੋ, ਮਾਲਕ ਨੇ ਸਾਨੂੰ ਬਣਾਇਆ ਹੀ ਐਸਾ ਹੈ, ਕੰਨ ਦੋ ਨੇ ਪਰ ਇੱਕੋ ਟਾਈਮ ਤੇ ਤੁਸੀਂ ਦੋ ਗੱਲਾਂ ਨਹੀਂ ਸੁਣ ਸਕਦੇ, ਇੱਕ ਹੀ ਸੁਣੋਗੇ, ਕਿਉਂਕਿ ਧਿਆਨ ਇੱਕ ਹੈ, ਸੁਣਦਾ ਕੰਨ ਨਹੀਂ, ਸੁਣਦਾ ਧਿਆਨ ਹੈ। ਇੱਕੋ ਸਮੇਂ ਤੇ ਦੋ ਚੀਜ਼ਾਂ ਨਹੀਂ ਵੇਖ ਸਕਦੇ, ਬਰੀਕ ਬਿੰਦੂ ਵੀ ਨਹੀਂ, ਇੱਕ ਹੀ ਵੇਖੋਗੇ। ਇੱਕੋ ਟਾਈਮ ਤੇ ਦੋ ਗੱਲਾਂ ਨਹੀਂ ਕਰ ਸਕਦੇ, ਜ਼ੁਬਾਨ ਇੱਕ ਹੈ, ਇੱਕ ਟਾਈਮ ਤੇ ਦੋ ਯਾਦਾਂ ਵੀ ਨਹੀਂ ਆ ਸਕਦੀਆਂ। ਜੇ ਗੁਰਨਿਮਖ ਨਾ ਮਨ ਤੇ ਟਾਰੀ ਰਹੇ ਤੇ ਫਿਰ ਸਦਾ ਉਹਨਾਂ ਬਾਣੀ ਨੂੰ ਹੀ ਯਾਦ ਰੱਖਿਆ। ਹਮਾਰੀ ਪਿਆਰੀ ਅੰਮ੍ਰਿਤ ਧਾਰੇ, ਗੁਰਨਿਮਖ ਨਾ ਮਨ ਤੇ ਟਾਰੀ ਰੇ। ਅੱਗੇ ਕਿਹਾ ਦਰਸ਼ਨ ਬਾਣੀ ਦੇ ਦੀਦਾਰ, ਅਸੀਂ ਤੇ ਹੋਰ ਦੀਦਾਰ ਲੱਭਣੇ ਪਏ ਹਾਂ, ਉਹ ਕਹਿੰਦੇ ਨੇ ਕੇਵਲ ਬਾਣੀ ਦੇ ਦੀਦਾਰ। ਦਰਸ਼ਨ ਪਰਸਨ, ਪਰਸਨ ਕੀ ਹੈ? ਇਹ ਅੱਖਾਂ ਨਾਲ ਕਰਨਾ। ਦਸਾਂ ਪਾਤਸ਼ਾਹੀਆਂ ਦੀ ਜੋਤ श्री गुरु ग्रंथ साहिब जी के पाठ दीदार दा ध्यान करके बोलो जी वाहे। पाठ दीदार ने दर्शन परसन सरसन रस वाले हो जाना हरसन खुशी नाल आनंद नाल भर जाना रंग रंगी करतारी रे एक करतार दे प्यार विच रंगी होई है खिण राम गोरगाम एक शिणवी जिहड़ा बाणी ध्यान नाल जपदा खिण राम गोरगाम गुरु तक पहुंच हो जांदी है हरदम जिहड़ा हर वेले जपदा नहे जम उस वास्ते जम कोई नहीं हर कंठ नानक रुहारी रे बाणी नाल उन्हां दा प्यार है कहंदे ने झूठा मोह मिथ्या पसारे नूं ते छड्डे गुर की बाणी सिओ रंग लाए गुरु दी बाणी नाल प्यार बना बाणी तेरे वास्ते सब तो उची होवे। मैनू एक कथा याद आई शायद प्रेरणा कुछ दे जाए। बगदाद फकीरां दा गढ़ होया गुरु साहब इसे वास्ते उत्थे गए सन फिर बाबा गया बगदाद नो बाहर जाए किया स्थाना एक बाबा अकाल रूप दूजा रबाबी मर्दाना बड़े प्रसिद्ध इत्थे फकीर होए। एक फकीर सी इत्थे उसका नाम सी अब्दुल्ला अब्दुल्ला सुता ते सुपने विच खुदा ने उन्हों एक पैगाम देता कहन लगे अब्दुल्ला जा बशर हाफी नू जाके कह दे तू मेरा कलाम उच्चा कीता मैं तेनू उच्चा कीता। फिर सौं गया ध्यान ही ना रहा दूसरे दिन फिर एहो पैगाम मिलिया तीसरे दिन मिलिया झंझोड़िया चंगी तरह कि तू हुक्म नहीं मन्निया। फकीरां पुछिया को बशर हाफी इत्थे है उन्होंने कहा फकीर कोई नहीं बशर हाफी एक बदकार बंदा बहुत बुरा बंदा हत्यारा है वो तेनू मिलेगा किसे मैखाने शराब खाने। कहन लगा खुदा दा पैगाम ते देना गया वो शराब दा प्याला भर के बैठा सी इन्हें कहा बशर हाफी कौन है। कहन लगा मैं हां तेनू खुदा ने एक संदेशा भेजे है पैगाम। वो हसया कहन लगा खुदा ने अज तक मैं उदा ना ही नहीं लिया तेरे को सुने। कहन लगा पैगाम ते लै लै। कहन लगे की खुदा ने कहा उन्हें मेरा कलाम उच्चा कीता मैं उन्हू उच्चा कीता। बस सुनन दी देर सी प्याला हत्थां चो गिर गया अल्लाह हू करदा बाहर निकल आया कन्ना नू हाथ लाए। कहन लगा फकीरा मैं जा रहा सा ते कुरान दा अद्धा वर्का फटिया पिया सी मैं उन्हू चुक लिया मथे नू लाया घर जाके उच्चे थां ते रख दिता ते खुदा ने कहा उन्हें कलाम उच्चा कीता मैं उन्हू उच्चा कीता वो फकीर बन गया। बड़ा महान फकीर वो बनिया फकीरां च उसका नामना है। जिथे बगदाद दे फकीरां दा मैं इतिहास पढ़िया सब तो उपर बशर हाफे। मैं सोच रहा सा अद्धा वर्का उसने उच्चा कीता गुरसिखा तेरे कोल श्री गुरु ग्रंथ साहब है तू गुरु की बाणी नू सिर मथे ते रखे ते तेरी महिमा अकाल पुरख अर्शां नू ना ला दे तू बाणी नू गुर की बाणी स्यों रंग लाए प्यार बना। दुनिया दे प्यार झूठे ने नासवान ने जिन्हां नू समझना एक भी नाल जाण वाला नहीं। ध्यान नाल ते तू वेख तरवर गिरे पात बहरे ना जोरे जात ऐसे तात मात सुत प्रात मोह माया को। कहंदे ने जिवें रुख दे पत्ते गिर गए दोबारा नहीं लगने इसे तरह इस संसार दा मोह है। जिस दिन गिर गया दोबारा इस रुख नाल नहीं जुड़ सकेगा फिर करन वाला काम एक कर प्यार तेरा ते अंधा प्यार है बंदे तू सब कुछ गुआ के चला जाना ਕੁਛ ਪੰਕਤੀਆਂ ਮੈਂ ਬਾਣੀ ਦੀਆਂ ਆਪ ਦੇ ਸਾਹਮਣੇ ਰੱਖਾਂ। ਸਾਹਿਬ ਕਹਿੰਦੇ ਨੇ ਪਿਆਰ ਰੱਬ ਨਾਲ ਕਰਨਾ ਸੀ, ਬਾਣੀ ਨਾਲ ਕਰਨਾ ਸੀ, ਬਚਾ ਕੇ ਉਸ ਤੱਕ ਲਿਜਾਣਾ ਸੀ, ਇਹ ਤੇ ਗਵਾ ਕੇ ਗਿਆ। ਕਿੱਥੇ ਕਿੱਥੇ ਪਹਿਲੇ ਪਿਆਰ ਲੱਗਾ ਥਣ ਦੁੱਧ, ਪਿਆਰ ਸ਼ਬਦ ਵੱਲ ਧਿਆਨ ਦੇਣਾ, ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਵੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮਨਾ ਪੁੱਛੇ ਜਾਤ, ਸੱਤਵੇਂ ਸਾਂਝ ਕੀਆ ਕਰਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ, ਨਾਵੇਂ ਧੌਲੇ ਉਬੈ ਸਾ, ਦਸਵੇਂ ਦੱਦਾ ਹੋਆ ਸਵਾ, ਗਏ ਸਗੀਤ ਸੰਗੀ ਪੁਕਾਰੀ ਧਾ, ਉਡਿਆ ਹੰਸ ਦਸਾਏ ਰਾਹ, ਆਇਆ ਗਇਆ ਮੋਇਆ ਨਾਂ, ਪਿੱਛੇ ਪੱਤਲ ਸਦੋ ਕਾਂ, ਨਾਨਕ ਮਨਮੁਖ ਅੰਧ ਪਿਆਰ। ਪਿਆਰ ਇਸ ਦਾ ਅੱਖਾਂ ਵਾਲਾ ਹੁੰਦਾ, ਸੁਚੇਤ ਹੁੰਦਾ, ਕਿੱਥੇ ਕਰਨਾ? ਪਿਆਰ ਵਰਗੀ ਪਵਿੱਤਰ ਚੀਜ਼ ਕਿੱਥੇ ਵਰਤਣੀ ਹੈ? ਨਾਨਕ ਮਨਮੁਖ ਅੰਧ ਪਿਆਰ, ਬਾਜ ਗੁਰੂ ਡੁੱਬੋ ਸੰਸਾਰ। ਗੁਰ ਕੀ ਬਾਣੀ ਸਿਉ ਰੰਗ ਲਾਏ, ਇਹ ਤਾਂ ਕਿਹਾ ਹਾਰ ਬਿਨ ਹਰੇ ਅਵਰ ਨ ਆਵਸ ਕਾਮਾ, ਝੂਠਾ ਮੋਹ ਮਿਥਿਆ ਪਾਸਾਰੇ। ਪਰਮਾਤਮਾ ਤੋਂ ਬਿਨਾ ਕੋਈ ਵੀ ਵਸਤੂ ਤੇਰੇ ਕੰਮ ਆਉਣ ਵਾਲੀ ਨਹੀਂ, ਅੱਗੇ ਨਾਲ ਜਾਣ ਵਾਲੀ ਨਹੀਂ। ਇਹ ਮੋਹ ਝੂਠਾ ਤੇ ਪਸਾਰਾ ਸਾਰਾ ਮਿਥਿਆ। ਪਸਾਰਾ ਬੰਦਾ ਪਸਾਰਦਾ, ਕਹਿੰਦਾ ਅਜੇ ਵੀ ਥੋੜਾ, ਅਜੇ ਵੀ ਥੋੜਾ, ਅਜੇ ਵੀ ਥੋੜਾ। ਜਾਣ ਲੱਗਿਆ ਰੱਜ ਨਾ ਕੋਈ ਜੀਵਿਆ, ਪਹੁੰਚ ਨਾ ਚੱਲਿਆ ਕੋਈ। ਜੋ ਕਰਨਾ ਸੀ ਅਜੇ ਮੇਰੇ ਕੋਲ ਹੋਇਆ, ਹੋਰ ਕਰਨਾ ਸੀ, ਕੁਛ ਹੋਰ ਕਰਨਾ ਸੀ। ਨਿਰਾਸ਼ ਹੋ ਕੇ ਚੱਲ ਪੈਂਦਾ, ਰਹਿਣ ਵਿਹਾਣੀ ਪਛਤਾਣੀ, ਉੱਠ ਚੱਲੀ ਗਈ ਨਿਰਾਸ਼। ਨਿਰਾਸ਼ ਹੋ ਕੇ ਗਿਆ ਕਿਉਂਕਿ ਕਰਨ ਵਾਲਾ ਕੰਮ ਨਹੀਂ ਕੀਤਾ। ਗੁਰ ਕੀ ਬਾਣੀ ਸਿਉ ਰੰਗ ਲਾਏ, ਪਿਆਰ ਬਣਾ ਸ਼ਬਦ ਨਾਲ, ਗੁਰੂ ਦੀ ਬਾਣੀ ਨਾਲ, ਗੁਰ ਕਿਰਪਾਲ ਹੋਏ ਦੁੱਖ ਜਾਏ। ਗੁਰੂ ਜਦੋਂ ਕਿਰਪਾਲ ਹੋ ਜਾਂਦਾ, ਜੀਵਨ ਦਾ ਸਾਰਾ ਦੁੱਖ ਮੁੱਕ ਜਾਂਦਾ। ਆਖਰੀ ਦੁੱਖ ਹੈ ਮੌਤ ਦਾ, ਇਹ ਮਹਿਸੂਸ ਹੁੰਦਾ ਹਉਮੈ ਕਰਕੇ। ਜਿਨ੍ਹਾਂ ਨੇ ਹਉਮੈ ਮੁਕਾ ਲਈ, ਉਹਨਾਂ ਇੱਕ ਬਚਨ ਕਿਹਾ। ਉਹ ਬਚਨ ਕਬੀਰ ਸਾਹਿਬ ਦੇ ਬੜੇ ਹੀ ਧਿਆਨ ਦੇਣ ਯੋਗ ਨੇ। ਕਹਿੰਦੇ ਨੇ ਕਬੀਰ ਜਾਂ ਦਿਨ ਹੋਂ ਮੂਆ। ਹੋਂ ਮੂਆ ਦਾ ਅਰਥ ਕੀ ਹੈ? ਹੋਮੇ ਮਰ ਗਈ। ਕਬੀਰ ਜਾਂ ਦਿਨ ਹੋਂ ਮੂਆ, ਪਾਛੇ ਭਇਆ ਆਨੰਦ, ਮੋਹ ਮਿਲਿਓ ਪ੍ਰਭ ਆਪਣਾ ਸੰਗੀ ਭਜੇ ਗੋਬਿੰਦ। ਹੋਮੇ ਮਰਨ ਕਰਕੇ ਮੈਨੂੰ ਪ੍ਰਮਾਤਮਾ ਮਿਲ ਗਿਆ, ਤੇ ਮੇਰੇ ਸੰਗੀ ਸਾਥੀ ਉਹ ਪ੍ਰਮਾਤਮਾ ਦਾ ਭਜਨ ਕਰਨ ਲੱਗ ਪਏ। ਕਬੀਰ ਸੋਈ ਮਾਰੀ ਹੈ ਜੇ ਮੂਹੈ ਸੁਖ ਹੋਏ, ਉਹ ਮਾਰੋ ਜਿਸ ਦੇ ਮਾਰਨ ਨਾਲ ਸੁਖ ਮਿਲੇ, ਉਹ ਹੈ ਹਉਮੈ। ਭਲਾ ਭਲਾ ਸਭ ਕੋ ਕਹੈ, ਬੁਰਾ ਨਾ ਮਾਨੈ ਕੋਹੈ। ਹੁਣ ਕਹਿੰਦੇ ਨੇ ਮੈਂ ਨਾ ਮਰੋ, ਮੈਂ ਨਹੀਂ ਮਰਨਾ, ਮੈਂ ਨਾ ਮਰੋ, ਮਰਬੋ ਸੰਸਾਰਾ, ਕਿਉਂ ਨੀ ਤੁਸੀਂ ਮਰਨਾ? ਕਹਿੰਦੇ ਨੇ ਅਬ ਮੋਏ ਮਿਲਿਓ ਹੈ ਜੀ ਆਵਣ ਹਾਰ, ਜਿਹੜਾ ਮਰਦਾ ਨਹੀਂ ਮੈਨੂੰ ਮਿਲ ਪਿਆ, ਹੁਣ ਮੈਂ ਨਹੀਂ ਮਰਨਾ। ਕਬੀਰ ਜਿਸ ਮਰਨਾ ਤੇ ਜਗ ਡਰੈ, ਮੇਰੇ ਮਨ ਆਨੰਦ, ਮਰਨਾ ਹੀ ਤੇ ਪਾਈਏ ਪੂਰਨ ਪਰਮਾਨੰਦ। ਪਰ ਇਹ ਮਰਨਾ ਕੀ ਹੈ? ਯਾਦ ਰੱਖਣਾ, ਆਮ ਕਰਕੇ ਪਸ਼ੂ ਪੰਖੀਆਂ ਲਈ ਇੱਕ ਜਨਮ ਇੱਕ ਮੌਤ, ਪਰ ਮਨੁੱਖ ਵਾਸਤੇ ਤੇ ਦੋ ਜਨਮ ਤੇ ਦੋ ਮੌਤਾਂ। ਮਨੁੱਖ ਮਨੁੱਖ ਹੀ ਤਾਂ, ਪਸ਼ੂ ਮਾਂ ਤੋਂ ਜਨਮਿਆ ਤੇ ਮਰ ਗਿਆ, ਬਸ ਇੰਨੀ ਗੱਲ ਹੈ ਨਾ। ਪਰ ਬੰਦਾ ਮਾਤਾ ਪਿਤਾ ਤੋਂ ਜਨਮੇ ਤੇ ਦੂਸਰਾ ਜਨਮ ਗੁਰੂ ਦੇ ਘਰ ਹੋਵੇ। ਸਤਿਗੁਰ ਕੈ ਜਨਮੇ ਗਮਨ ਮਟਾਇਆ, ਦੂਸਰਾ ਜਨਮ ਹੋਵੇ ਗੁਰੂ ਦੇ ਘਰ ਹੈ, ਤੇ ਇੱਕ ਮਰਨ ਤੋਂ ਪਹਿਲੇ ਪਹਿਲੇ ਇਸ ਦੀ ਹਉਮੈ ਮਰ ਜਾਏ। ਇੱਕ ਮੌਤ ਹਉਮੈ ਦੀ, ਦੂਸਰੀ ਸਰੀਰ ਦੀ। ਤੇ ਜੇਕਰ ਨਾ ਗੁਰੂ ਦੇ ਘਰ ਜਨਮ ਹੋਇਆ ਨਾ ਹਉਮੈ ਮੋਈ ਹੈ, ਇਸ ਵਿੱਚ ਪਸ਼ੂ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ, ਕੋਈ ਅੰਤਰ ਨਹੀਂ ਰਹਿ ਜਾਂਦਾ। ਫਰਮਾ ਰਹੇ ਨੇ ਦੁੱਖ ਹੈ ਆਖਰੀ ਮੌਤ ਦਾ, ਦੁੱਖ ਹੈ ਜਮ ਦਾ, ਇਹ ਹੈ ਦੁੱਖ ਹਉਮੈ ਦਾ, ਇਸੇ ਨੂੰ ਰੋਗ ਕਿਹਾ। ਹਉਮੈ ਦੀਰਘ ਰੋਗ ਹੈ, ਇਹ ਦੀਰਘ ਰੋਗ ਹੈ ਤੇ ਮੁੱਕੇਗਾ ਪਰਮਾਤਮਾ ਦਾ ਨਾਮ ਜਪਿਆ, ਉਸ ਨਾਲ ਜੁੜ ਜਾ। ਜਪ ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਜਪ ਜਪ ਮਨ ਸਤਨਾਮ ਸਦਾ ਸਤਨਾਮ। ਹਰ ਹਰ ਨਾਮ ਜਪਣਤਿਆਂ ਕਛ ਨਾ ਕਹੈ ਜਮਕਾਲ, ਨਾਨਕ ਮਨ ਤਨ ਸੁਖੀ ਹੋਏ ਅੰਤਹ ਮਿਲੇ ਗੋਪਾਲ। ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕਟੀਐ। ਪਰਮਾਤਮਾ ਦਾ ਨਾਮ ਜਪਣ ਵਾਸਤੇ ਆਇਆ, ਇਹ ਤੇਰੇ ਜੀਵਨ ਦਾ ਮਨੋਰਥ ਹੈ। ਗੁਰੂ ਕਿਰਪਾਲ ਹੋ ਜਾਏ ਤੇ ਸਾਰੇ ਦੁੱਖ ਚਲਾ ਜਾਂਦਾ। ਸੱਚ ਹੈ ਗੁਰੂ ਤੇ ਸਦਾ ਕਿਰਪਾਲ ਹੈ, ਦਿਆਲ ਹੈ। ਸਵਾਲ ਇਹ ਹੈ ਕਿ ਬੰਦਾ ਲੈਂਦਾ ਹੈ ਕਿ ਨਹੀਂ ਕਿਰਪਾ, ਇਹ ਦਇਆ ਲੈਂਦਾ ਹੈ ਕਿ ਨਹੀਂ, ਇਸ ਦਾ ਭਾਂਡਾ ਸਿੱਧਾ ਹੈ ਕਿ ਬਰਸਾਤ ਤੇ ਉਸ ਦੀ ਪੈ ਰਹੀ ਹੈ, ਇਸ ਦਾ ਭਾਂਡਾ ਹੀ ਮੂਧਾ ਹੈ। ਉਂਦਾ ਭਾਂਡਾ ਕਿਸ ਨਾ ਸਮਾਵੈ, ਸਿੱਧਾ ਅੰਮ੍ਰਿਤ ਪਰੇ ਨਿਹਾ। ਇੱਕ ਪੰਕਤੀ ਵੱਲ ਧਿਆਨ ਦੇਈਏ, ਸਤਿਗੁਰ ਸਦਾ ਦਇਆਲ ਹੈ ਭਾਈ, ਸਦਾ ਹੀ ਦਇਆਲ ਹੈ, ਕਦੀ ਵੀ ਨਾਰਾਜ਼ ਨਹੀਂ ਹੁੰਦਾ। ਸਤਿਗੁਰ ਸਦਾ ਦਇਆਲ ਹੈ ਭਾਈ, ਬਿਨ ਭਾਗਾਂ ਕਿਆ ਪਾਈਐ, ਏਕ ਨਜ਼ਰ ਕਰ ਵੇਖੈ ਸਭੀ ਉੱਪਰ, ਜੇ ਹਾਂ ਪਾਓ ਤੇ ਹਾਂ ਫਲ ਪਾਈਐ। ਬਰਸਾਤ ਆਏਗੀ, ਟਿੱਬੇ ਖਾਲੀ ਰਹਿ ਜਾਣਗੇ, ਖੱਡਾਂ ਭਰ ਜਾਣਗੀਆਂ। ਬਰਸਾਤ ਪੈਂਦੀ ਹੈ, ਪਾਂਡਾ ਸਿੱਧਾ ਭਰ ਜਾਂਦਾ, ਉਲਟਾ ਹੈ, ਕੁਛ ਵੀ ਨਹੀਂ ਉਸ ਵਿੱਚ ਹੁੰਦਾ। ਉਂਦੇ ਭਾਂਡੇ ਕਛ ਨ ਸਮਾਵੈ, ਸਿੱਧੇ ਅੰਮ੍ਰਿਤ ਪਰੇ ਨੇ ਹਾ। ਹੁਣ ਉਂਦੇ ਭਾਂਡੇ ਕੌਣ ਨੇ ਜਿਨ੍ਹਾਂ ਦੇ ਅੰਦਰ ਸ਼ੱਕ ਹੈ, ਪਤਾ ਨਹੀਂ ਕੁਛ ਮਿਲਣਾ ਕਿ ਨਹੀਂ, ਪਤਾ ਨਹੀਂ ਦੇਣ ਵਾਲਾ ਹੈ ਵੀ ਕਿ ਨਹੀਂ। ਬੰਦੇ ਦਾ ਤੇ ਸ਼ੱਕ ਇੰਨਾ ਹੈ, ਸੱਚ ਹੈ, ਪੜ੍ਹੀ ਜਾਂਦੇ ਹਾਂ, ਖਿਮਾ ਕਰਨਾ ਪੜ੍ਹੀ ਜਾਂਦੇ ਹਾਂ। ਆ ਗਿਆ ਭਾਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਣ ਕਾ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਮੱਥਾ ਵੀ ਟੇਕਨੇ ਆ, ਚੌਰ ਵੀ ਕਰਨੇ ਆ, ਪਰ ਕੋਈ ਵਿਰਲਾ ਹੀ ਹੋਵੇਗਾ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ। ਮੇਰੇ ਬਚਨ ਮੈਂ ਤਾਂ ਕਿਹਾ, ਜੇਕਰ ਮੱਥਾ ਵੀ ਟੇਕ ਲਿਆ, ਇਹ ਵੀ ਪੜ੍ਹ ਲਿਆ, ਗੁਰੂ ਮਾਨਿਓ ਗ੍ਰੰਥ, ਗੁਰੂ ਦੀ ਮੰਨੀ ਕੋਈ ਨਹੀਂ ਤੇ ਗੁਰੂ ਗ੍ਰੰਥ ਕਾਹਦਾ ਮੰਨੇ। ਸਵਾਲ ਤੇ ਹੈ ਗੁਰੂ ਦੀ ਕੋਈ ਮੰਨਦਾ ਕਿ ਨਹੀਂ। ਪਾਤਸ਼ਾਹ ਨੇ ਇੱਕ ਵਾਰੀ ਕਿਹਾ ਸੀ, ਇੱਕ ਸਿੰਘ ਨੂੰ ਕਿਹਾ ਸੀ, ਉਹਦਾ ਨਾਂ ਸੀ ਸੁਜਾਨ ਸਿੰਘ, ਉਹਨੂੰ ਕਿਹਾ ਸੀ ਮੇਰੇ ਦੀਦਾਰ ਉਸ ਦਿਨ ਹੋਣਗੇ ਜਿਸ ਦਿਨ ਹਰ ਜੀਵ ਚੋਂ ਤੈਨੂੰ ਦੀਦਾਰ ਹੋਣਗੇ, ਜਾ ਕਰ। ਗੁਰੂ ਆਪ ਗਏ ਸਨ ਤੇ ਉਹ ਗੁਰੂ ਵੱਲ ਪਿੱਠ ਕਰਕੇ, ਜਿਹੜੀ ਮਾਈ ਪਹਿਲੇ ਆਈ ਸੀ ਮੇਰੀ ਬੱਚੀ ਦਾ ਇਲਾਜ ਕਰਨ, ਚੱਲ ਉਸ ਨਾਲ ਤੁਰ ਗਿਆ ਸੀ। ਜਦੋਂ ਆਇਆ ਤੇ ਗੁਰੂ ਨੇ ਗੱਲ ਨਾਲ ਲਾ ਲਿਆ, ਕਹਿਣ ਲੱਗੇ ਮੈਨੂੰ ਮੰਨਣ ਵਾਲੇ ਤੇ ਬਹੁਤ ਨੇ, ਬਚਨ ਮੰਨਣ ਵਾਲੇ ਬਹੁਤ ਘੱਟ ਨੇ। ਜੇਕਰ ਐਸਾ ਹੀ ਕਰੀਏ ਨਾ ਕਿ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹ ਮੰਨੀਏ, ਜੋ ਨਹੀਂ ਕਹਿੰਦੇ ਨਾ ਮੰਨੀਏ। ਸੱਚ ਇਹ ਹੈ ਸਿੱਖਾਂ ਦੇ ਵਿੱਚ ਕਲੇਸ਼ ਹੀ ਕੋਈ ਨਾ ਰਹਿ ਜਾਏ। ਉਸ ਵੇਲੇ ਕਲੇਸ਼ ਪੈਂਦੇ ਨੇ ਜਦੋਂ ਮਨ ਦੀ ਮਤ ਕਰਨੇ ਆ, ਗੁਰੂ ਦੀ ਮਤ ਛੱਡ ਕੇ ਆਪਣੀ ਮਤ ਕਰਨੇ ਆ। ਗੁਰ ਕੀ ਮਤ ਤੂੰ ਲੈ ਜਾਣੇ, ਭਗਤ ਬਿਨਾਂ ਬਹੁ ਡੂਬੈ ਸਿਆਣੇ। ਪਿਆਰ ਤੇਰਾ ਬਣੇ ਗੁਰੂ ਨਾਲ, ਗੁਰੂ ਤੇ ਸਦਾ ਕਿਰਪਾਲ ਹੈ, ਗੁਰੂ ਤੇ ਵੰਡਣ ਵਾਸਤੇ ਬੈਠਾ, ਲੈ ਜਾ ਆ ਭਾਈ, ਲੈ ਜਾ ਲੈ ਜਾ ਲੈ ਜਾ। ਲੇਕਿਨ ਅਸੀਂ ਮਨ ਦੀ ਮਤ ਕਰ ਜਾਂਦੇ ਹਾਂ, ਕਹਿੰਦੇ ਹਾਂ ਉਹ ਕਰੀਏ ਜੋ ਸਾਡੀ ਮਤ ਹੈ, ਉਹ ਕਹਿੰਦੇ ਨੇ ਨਹੀਂ ਮਿਲੇਗਾ ਤੇ ਮੇਰੀ ਮਤ ਅਨੁਸਾਰ ਏ। ਗੁਰ ਕਿਰਪਾਲ ਹੋਏ ਦੁੱਖ ਜਾਏ, ਗੁਰ ਬਿਨ ਦੂਜਾ ਨਾਹੀਂ ਥਾਂ। ਗੁਰੂ ਤੋਂ ਬਿਨਾਂ ਹੋਰ ਕੋਈ ਐਸਾ ਥਾਂ ਨਹੀਂ ਜਿੱਥੇ ਤੇਰਾ ਦੁੱਖ ਮੁੱਕ ਜਾਏ। ਭਾਈ ਗੁਰਦਾਸ ਜੀ ਨੇ ਸਾਨੂੰ ਸੁਚੇਤ ਕਰਦੇ ਇੱਕ ਬਚਨ ਕਿਹਾ, ਕਹਿੰਦੇ ਨੇ ਗੁਰੂ ਨੂੰ ਛੱਡ ਕੇ, ਗੁਰੂ ਕਾ ਸਿੱਖ ਹੁੰਦਿਆਂ ਤੂੰ ਹੋਰ ਥਾਂ ਤੇ ਤੁਰ ਜਾਏ ਤੇ ਤੂੰ ਆਖੇ ਇੱਥੋਂ ਮਿਲ ਜਾਏਗਾ ਕੁਛ। ਜੋ ਨਾ ਬਚਨ ਕਿਹਾ ਬੜਾ ਧਿਆਨ ਦੇਣ ਯੋਗ ਹੈ। ਉਹ ਕਹਿੰਦੇ ਨੇ ਗਾਵਾਂ ਬਹੁਤ ਵੱਜੀਆਂ ਸਨ, ਇੱਕ ਵੱਛਾ ਖੁੱਲ ਗਿਆ ਤੇ ਬੜਾ ਖੁਸ਼ ਕਿ ਮਾਂ ਥੱਲੇ ਜਾਵਾਂ ਦੁੱਧ ਪੀਵਾਂਗਾ। ਉਹ ਦੂਸਰੀ ਗਾਂ ਥੱਲੇ ਜਾ ਪਿਆ, ਉਹਨੇ ਮੂੰਹ ਤੇ ਲੱਤ ਮਾਰੀ। ਇਹ ਪਸ਼ੂ ਬੜੀ ਪਹਿਚਾਣ ਰੱਖਦੇ, ਮੇਰਾ ਬੱਚਾ ਕਿ ਹੋਰ ਕਿਸੇ ਦਾ। ਮੈਂ ਇੱਕ ਵਾਰੀ ਹੈਰਾਨ ਹੋ ਗਿਆ, ਇੱਕ ਨਦੀ ਦੇ ਕਿਨਾਰੇ ਸਾਂ ਤੇ ਸੈਂਕੜੇ ਖੁੱਡਾਂ ਸਨ ਉੱਥੇ ਪੰਖੀਆਂ ਦੀਆਂ। ਆਇਆ ਇੱਕ ਪੰਖੀ ਮੂੰਹ ਚ ਚੋਗਾ ਲੈ ਕੇ ਆਪਣੀ ਖੁੱਡ ਚ, ਬੱਚਾ ਉਸਦਾ ਬਾਹਰ ਨਿਕਲਿਆ, ਮੂੰਹ ਕੱਢਿਆ, ਉਹਦੇ ਮੂੰਹ ਚ ਚੋਗਾ ਪਾ ਦਿੱਤਾ। ਹੈਰਾਨ ਹੋਇਆ, ਸਾਡੇ ਘਰਾਂ ਤੇ ਗਲੀਆਂ ਦੇ ਨੰਬਰ ਲਿਖੇ ਪਏ ਨੇ, ਘਰਾਂ ਦੇ ਨੰਬਰ ਤਾਂ ਭੁੱਲ ਜਾਂਦੇ ਆ, ਇਹ ਕਿਵੇਂ ਯਾਦ ਰੱਖ ਲੈਂਦੇ? ਇਹਨਾਂ ਨੂੰ ਧਿਆਨ ਹੈ ਮੇਰਾ ਬੱਚਾ, ਸੱਚ ਜੇ ਇਹਨਾਂ ਨੂੰ ਧਿਆਨ ਹੈ ਮੇਰਾ ਬੱਚਾ। ਭਾਈ ਗੁਰਦਾਸ ਕਹਿੰਦੇ ਨੇ, ਜੈਸੇ ਬਛਰਾ ਬਿਸ਼ਰ ਪਰੇ ਆਣ ਗਾਏ ਥਨ, ਦੁਗਧ ਨਾ ਪਾਨ ਕਰੇ ਮਾਰ ਕਰੇ ਲਾਤ ਕੇ। ਉਹਨੇ ਮੂੰਹ ਤੇ ਲੱਤ ਮਾਰੀ ਵੀ ਆਪਣੀ ਮਾਂ ਥੱਲੇ ਜਾਏਗਾ ਦੁੱਧ ਮਿਲੇਗਾ, ਹੋਰ ਕਿਸੇ ਪਾਸੇ ਜਾਏਗਾ ਲੱਤਾਂ ਪੈਣਗੀਆਂ। ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਠੀਕ ਹੈ, ਜੈਸੇ ਮਾਨ ਸਰ ਤਿਆਗ ਆਣ ਸਰ ਜਾਤ ਹੰਸ, ਖਾਤ ਨਾ ਮੁਕਤਾ ਫਲ ਭੁਗਤ ਜੋ ਗਾਤ ਕੇ, ਜੈਸੇ ਰਾਜ ਦੁਆਰ ਤਜੇ ਆਣ ਦੁਆਰ ਜਾਤ ਜਨ, ਹੋਤ ਮਾਨ ਭੰਗ ਮਹਿਮਾ ਕਾਹੂ ਨਾ ਬਾਤ ਕੇ, ਤੈਸੇ ਗੁਰਸਿੱਖ ਆਣ ਦੇਵ ਕੀ ਸ਼ਰਨ ਜਾਤ, ਕਹਿਓ ਨਾ ਪਰਤ ਰਾਖ ਸਖਤ ਨਾ ਪਾਤ ਕੇ। ਲੱਜਿਆ ਹੋਣੀ ਚਾਹੀਦੀ ਹੈ ਐਸੇ ਬੰਦਿਆਂ ਨੂੰ। ਬਾਣਾ ਪਾਇਆ ਜਾਪਦਾ ਸਿੱਖ ਹੈ ਖਲੋਤਾ ਕਬਰ ਤੇ, ਦਾਦੂ ਨੇ ਸੱਚ ਕਿਹਾ ਸੀ। ਉਹ ਪੁੱਛਿਆ ਕਿਸੇ ਕੀ ਲੈਣਾ, ਜੀ ਪੁੱਤਰ ਲੈਣ ਆਇਆ। ਉਹ ਕਹਿੰਦੇ ਨੇ ਪੁੱਤਰ ਇਸ ਦੇ ਕੋਲੋਂ ਲੈਣ ਆਇਆ, ਦਾਦੂ ਦੁਨੀਆ ਬਾਵਰੀ ਮੜੀਆਂ ਪੂਜਨ ਊਤ, ਦਾਦੂ ਦੁਨੀਆ ਬਾਵਰੀ ਮੜੀਆਂ ਪੂਜਨ ਊਤ, ਮਾਰੇ ਮਰ ਗਏ ਮੌਤ ਦੇ ਉਣਸੇ ਮੰਗੇ ਪੂਤ। ਕਿੱਥੋਂ, ਹੱਡੀਆਂ ਵੀ ਨਹੀਂ ਬਚੀਆਂ, ਉਹ ਵੀ ਮਿੱਟੀਆਂ ਹੋ ਗਈਆਂ, ਇੱਥੋਂ ਪੁੱਤਰ ਲੱਭਣਾ ਪਿਆ ਆ ਕੇ। ਬੰਦੇ ਜਿਸ ਘਰ ਵਿੱਚ ਸਭ ਕੁਛ ਹੈ, ਭੰਡਾਰ ਭਰੇ ਪਏ ਨੇ, ਉਹ ਛੱਡ ਕੇ ਕਿਹੜੇ ਪਾਸੇ ਜਾ ਰਹੇ ਹੈ? ਕਬੀਰ, ਸਮੁੰਦ ਨਾ ਛੋਟੀ ਹੈ, ਜੋ ਅਤ ਖਾਰੋ ਹੋਏ, ਪੋਖਰ ਪੋਖਰ ਢੂੰਡਤੇ ਭਲੋ ਨਾ ਕਹਿ ਕੋਏ। ਇੱਕ ਬਚਨ ਹੈ ਪਾਤਸ਼ਾਹ ਦਾ, ਕਿਆ ਬਗ ਬੱਪੜਾ, ਇਹ ਵਿਚਾਰਾ ਬਗਲਾ ਕੀ ਹੈ, ਛੱਪੜੀ ਨਾ ਆਏ, ਛੱਪੜੀ ਚ ਨਾ ਰਿਹਾ, ਕੀ ਚਿੜ ਡੁੱਬੈ ਮੈਲ ਨਾ ਜਾ, ਚਿੱਕੜ ਚ ਡੁੱਬਦਾ, ਮੈਲ ਤੇ ਨਹੀਂ ਉਤਰਨੀ, ਮੈਲ ਤੇ ਉਤਰੇਗੀ ਸਰੋਵਰ ਵਿੱਚ। ਗੁਰ ਬਿਨ ਦੂਜਾ ਨਾਹੀ ਥਾਂ, ਕੋਈ ਥਾਂ ਨਹੀਂ, ਗੁਰ ਬਿਨ ਦੂਜਾ ਨਾਹੀ ਥਾਂ, ਗੁਰਦਾਤਾ ਗੁਰਦੇਵੈ ਨਾਉ। ਸਾਰੇ ਪਦਾਰਥ ਵੀ ਗੁਰੂ ਦਿੰਦਾ, ਨਾਮ ਦੀ ਦਾਤ ਵੀ ਗੁਰੂ ਦਿੰਦਾ, ਕਿਸੇ ਥਾਂ ਤੋਂ ਨਹੀਂ ਮਿਲਣੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਕੋਈ ਆਖੇ ਮੈਨੂੰ ਹੋਰ ਨਾਮ ਦੀ ਦਾਤ ਦੇ ਦੇਵੇਗਾ? ਅੱਜ ਬਹੁਤ ਐਸੇ ਨੇ ਜੋ ਕਹਿ ਰਹੇ ਨੇ ਬਾਣੀ ਪੜ੍ਹਨ ਦੀ ਕੋਈ ਲੋੜ ਨਹੀਂ, ਨਿਤਨੇਮ ਕਰਨ ਦੀ ਤੈਨੂੰ ਕੋਈ ਲੋੜ ਨਹੀਂ, ਬਸ ਸਾਡੇ ਕੋਲ ਆ ਜਾ, ਅਸੀਂ ਤੈਨੂੰ ਜੋਤ ਤੋੜ ਦਿਆਂਗੇ, ਤੇਰਾ ਦਸਵਾਂ ਦੁਆਰ ਖੋਲ ਦਿਆਂਗੇ। ਮੈਂ ਕਹਿੰਦਾ ਦਸਵਾਂ ਤੇ ਖੁੱਲਣਾ ਨਹੀਂ, ਤੇਰੇ ਨੌਂ ਵੀ ਬੰਦ ਕਰ ਦੇਣਗੇ, ਤੈਨੂੰ ਅੰਨਾ ਕਰਕੇ ਰੱਖ ਦੇਣਗੇ, ਬੋਲਾ ਕਰ ਦੇਣਗੇ, ਬਿਲਕੁਲ ਇਹ ਬਾਹਰਲੇ ਬੰਦ ਹੋ ਜਾਣੇ ਨੇ, ਅੰਦਰਲੇ ਖੁੱਲਣਾ ਕੋਈ ਨਹੀਂ, ਤੂੰ ਤੁਰਿਆ ਫਿਰੀ। ਭਲਿਆ ਪੁਰਖਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਕਿਉਂ ਭਟਕੇ? ਪੋਥੀ ਪਰਮੇਸ਼ਰ ਕਾ ਥਾਂ, ਇਹ ਬਾਣੀ ਜੋ ਜਿਉ ਜਾਣਾ ਤੇ ਸਿਅੰਤਰ ਰਵੇ ਹਰਨਾਮਾ, ਸਤਿਗੁਰ ਕੀ ਜਿਸ ਨੂੰ ਮਤ ਆਵੈ ਸੋ ਸਤਿਗੁਰ ਮਾਹੇ ਸਮਾਨਾ। ਬਾਣੀ ਛੱਡ ਕੇ ਕਿਸੇ ਦਾ ਦਸਮ ਦੁਆਰ ਖੁੱਲ ਜਾਏ, ਹੱਦ ਹੋ ਗਈ, ਨਿਤਨੇਮ ਛੱਡ ਕੇ ਦਸ ਹੋਰ ਹੱਦ ਹੋ ਗਈ, ਕਿਹੜਾ ਵਰਮਾ ਲੈ ਕੇ ਕੋਈ ਬੈਠਾ ਜਿਹੜਾ ਛੇਕ ਕਰਕੇ ਦਸਵਾਂ ਦੁਆਰ ਖੋਲ ਦੇਵੇਗਾ? ਨਹੀਂ, ਗੁਰਬਿਨ ਦੂਜਾ ਨਾਹੀ ਥਾਉ, ਗੁਰਦਾਤਾ ਗੁਰਦੇਵੈ ਨਾਉ, ਗੁਰ ਪਾਰ ਬੰਮ ਪਰਮੇਸ਼ਰ ਆ। ਜਿਹੜਾ ਵੀ ਕਹਿ ਰਿਹਾ ਨਾ ਬਾਣੀ ਪੜਿਆ ਕੁਛ ਨਹੀਂ ਹੋਣਾ, ਸਮਝ ਲੈਣਾ ਸਿੱਖੀ ਦਾ ਦੁਸ਼ਮਣ, ਕਿਉਂਕਿ ਗੁਰਗੱਦੀ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ। ਇੱਥੇ ਇਹ ਵੀ ਕਹਿ ਦਿਆਂ, ਚਾਰ ਗੁਰ ਵਿਅਕਤੀ ਇੱਕੋ ਟਾਈਮ ਤੇ ਸਰੀਰ ਮੌਜੂਦ ਸਨ। ਗੁਰੂ ਨਾਨਕ ਦੇਵ ਜੀ ਦੀ ਉਮਰ ਉਸ ਵੇਲੇ 65 ਸਾਲ, ਗੁਰੂ ਅਮਰਦਾਸ ਜੀ ਦੀ ਉਮਰ 55 ਸਾਲ, ਗੁਰੂ ਅੰਗਦ ਦੇਵ ਜੀ ਦੀ ਉਮਰ 30 ਸਾਲ, ਤੇ ਗੁਰੂ ਰਾਮਦਾਸ ਦਾ ਜਨਮ ਹੋ ਗਿਆ ਸੀ ਉਸ ਵੇਲੇ ਚੂਨੀ ਮੰਡੀ ਲਾਹੌਰ, ਪਰ ਗੁਰੂ ਇੱਕ ਸੀ, ਗੁਰੂ ਨਾਨਕ ਦੇਵ। ਗੁਰੂ ਹੁੰਦਾ ਹੀ ਇੱਕ ਹੈ, ਅੱਜ ਵੀ ਗ੍ਰੰਥ ਬਹੁਤ ਨੇ ਲੇਕਿਨ ਗੁਰੂ ਇੱਕ ਹੈ, ਉਹ ਹੈ ਗੁਰੂ ਗ੍ਰੰਥ ਸਾਹਿਬ। ਇਹ ਯਾਦ ਰੱਖਣਾ, ਹਰ ਧਰਮ ਦਾ ਕੁਛ ਹੁੰਦਾ ਲਿਟਰੇਚਰ, ਕੁਛ ਹੁੰਦਾ ਸਕ੍ਰਿਪਚਰ। ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਸਾਡਾ ਸਕ੍ਰਿਪਚਰ, ਇਹਨੂੰ ਤੁਰ ਕੇ ਬਾਣੀ ਸਮਝ ਕੇ ਜਪੋ, ਬਾਕੀ ਜੋ ਵੀ ਹੈ ਲਿਟਰੇਚਰ ਸਮਝ ਕੇ ਪੜ੍ਹੋ। ਗੁਰੂ ਹੈ ਇੱਕ, ਤੋ ਇੱਥੇ ਕਿਹਾ ਗੁਰਮਿਣ ਦੂਜਾ ਨਾ ਹੀ ਥਾਂ, ਕੋਈ ਥਾਂ ਨਹੀਂ। ਗੁਰਦਾਤਾ ਗੁਰਦੇਵ ਹੈ ਨਾਮ, ਗੁਰੂ ਦਾਤਾ ਹੈ, ਗੁਰੂ ਨਾਮ ਦੀ ਦਾਤ ਦਿੰਦਾ ਹੈ। ਗੁਰ ਪਾਰਬ੍ਰਹਮ ਪਰਮੇਸ਼ਰ ਆਪ, ਗੁਰੂ ਪਾਰਬ੍ਰਹਮ ਹੈ, ਜਿਵੇਂ ਕਿਹਾ ਨਾਨਕ ਸੋਧੇ ਸਿਮਰਤ ਭੇਦ, ਪਾਰਬ੍ਰਹਮ ਗੁਰ ਨਾਹੀ ਭੇਦ। ਗੁਰੂ ਤੇ ਪਾਰਬ੍ਰਹਮ ਹੈ, ਗੁਰ ਪਾਰਬ੍ਰਹਮ ਪਰਮੇਸ਼ਰ ਆਪ, ਆਠ ਪਹਿਰ ਨਾਨਕ ਗੁਰ ਜਾਪ, ਅੱਠੇ ਪਹਿਰ ਗੁਰੂ ਨੂੰ ਜਪ। ਗੁਰੂ ਹੈ ਤੇਰਾ ਗੁਰਬਾਣੀ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰ। ਸ਼ਬਦ ਨਾਲ ਜੁੜ, ਸੇ ਮਨ ਸ਼ਬਦ ਨਾਲ ਜੁੜ ਕੇ ਜਾਗ ਜਾ। ਸ਼ਬਦ ਸੁਰਤ ਦਾ ਮੇਲ ਤਾਂ ਹੀ ਹੁੰਦਾ, ਸੁਰਤ ਹੈ ਸੁਤੀ, ਸ਼ਬਦ ਇਹਨੂੰ ਜਗਾ ਦਿੰਦਾ। ਜਿਵੇਂ ਕਿਹਾ ਦੁਨੀ ਚੰਦ ਸੂਈ ਅੱਗੇ ਦੇ ਦੇਈ, ਜਗਾ ਦਿੱਤਾ। ਇਸੇ ਤਰ੍ਹਾਂ ਇੱਥੇ ਕਹਿ ਰਹੇ ਨੇ, ਬਿਨ ਹਰਿ ਅਵਰ ਨ ਆਵਸ ਕਾਮਾ, ਝੂਠਾ ਮੋਹ ਮਿਥਿਆ ਪਾਸਾਰ, ਜਾਗ ਰੇ ਮਨ ਜਾਗਣ ਹਾਰ। ਗੁਰੂ ਬਖਸ਼ਿਸ਼ ਕਰੇ, ਸੁਚੇਤ ਹੋਈਏ, ਜਾਗੀਏ। ਇੰਨੀਆਂ ਕੀ ਹਾਜ਼ਰੀਆਂ ਇਸ ਵਾਰ ਪ੍ਰਵਾਨ ਕਰਨੀਆਂ। ਦੱਸ ਰਹੇ ਨੇ ਕੱਲ ਨੂੰ ਨਿਊਜ਼ੀਲੈਂਡ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਪਹੁੰਚਣਾ, ਫਿਰ ਦਾਤਾ ਕਿਰਪਾ ਕਰੇ ਆਪ ਦੇ ਚਰਨ ਪ੍ਰਸਾਂਗਾ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ।